ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਮੁੰਡਾ ਸੰਤੋਖ ਸਰਬ ਪਾਤ ਝੋਲੀ
ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਦੋਂ ਸੁਮੇਲ ਪਰਬਤ ਤੇ ਗਏ ਹੈ, ਸਿੱਧਾਂ ਨਾਲ ਚਰਚਾ ਹੋਈ ਹੈ, ਸਿੱਧਾਂ ਨੂੰ ਗੁਰੂ ਮਹਾਰਾਜ ਸਾਹਿਬ ਦੇ ਪਾਸ ਝੋਲੀ ਤੇ ਮੁੰਦਰਾ ਆਲਕ ਜਿਹੜੇ ਯੋਗ ਦੇ ਚਿੰਨ ਸਨ ਇਹ ਸਤਿਗੁਰਾਂ ਦੇ ਪਾਸ ਲਿਆ ਕੇ ਰੱਖ ਦਿੱਤੇ। ਕਹਿਣ ਲੱਗੇ ਮਹਾਰਾਜ ਆਪ ਯੋਗ ਦਾ ਭੇਸ ਧਾਰਨ ਕਰ ਲਓ ਤੇ ਆਪ ਸਾਰਿਆਂ ਦੇ ਆਈ ਪੰਥ ਦੇ ਮੁਖੀ ਬਣ ਜਾਓਗੇ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਹੇ ਯੋਗੀ ਜਿਹੜੇ ਤੁਹਾਡੇ ਯੋਗ ਦੇ ਚਿੰਨ ਹਨ ਇਹ ਕਿਸੇ ਸ਼ਾਸਤਰ ਨਹੀਂ ਲਿਖੇ। ਸ਼ਾਸਤਰ ਤਾਂ ਜਮ, ਨੇਮ, ਆਸਣ, ਪ੍ਰਾਣਾਯਾਮ, ਧਾਰਨਾ, ਧਿਆਨ, ਪ੍ਰਤਿਆਹਾਰ, ਸਮਾਧ ਆਦਿ ਕਹੇ ਹਨ। ਇਹ ਤੁਹਾਡੇ ਦੁੱਖ ਰੂਪ ਜਿਹੜੇ ਵਾਰ ਹਨਗੇ, ਇਹਨਾਂ ਨੂੰ ਅਸੀਂ ਭੁੱਖ ਰੂਪ ਬਣਾ ਦਿੰਦੇ। ਲੋ ਸੁਣੋ, ਦੱਸੀਏ ਤੁਹਾਨੂੰ ਮਹਾਰਾਜ ਸਾਹਿਬ ਕਹਿਣ ਲੱਗੇ, ਜਿਹੜਾ ਸੰਤੋਖ ਹੈ ਰੇਤ ਧਾਰਨ ਕਰਨਾ, ਇਹ ਮੁੰਦਰਾ ਧਾਰਨ ਕਰਨੀਆਂ ਯੋਗ ਹੈ ਅਤੇ ਸਰਵ ਨਾਲ ਲਜਿਆ ਰੱਖਣੀ ਜਿਹੜੀ ਹੈ ਉਹ ਪਾਤਰ ਹੋਣਾ ਚਾਹੀਦਾ ਹੈ। ਤੇ ਝੋਲੀ ਧਿਆਨ ਜਿਹੜਾ ਧਿਆਨ ਲਾਉਣਾ ਇਹ ਝੋਲੀ ਪਹਿਰਨੀ ਚਾਹੀਦੀ ਹੈ। ਤੇ ਸਵਾਹ ਮਲਣ ਦੀ ਬਾਤ ਕੀ ਕਰੇ ਵਿਭੂਤ, ਸਵਾਹ ਮਲ ਕੇ ਕਰਨੀ ਕੀ ਹੈ, ਇਸ ਪ੍ਰਕਾਰ ਦਾ ਯੋਗੀ ਬਣੋ। ਮਹਾਰਾਜ ਸਾਹਿਬ ਕਹਿਣ ਲੱਗੇ, ਐਸਾ ਜੋ ਕਮਾਵੋ ਯੋਗੀ, ਇਹੋ ਜਿਹਾ ਜੋ ਕਮਾ ਕੇ ਨਿਹਾਲ ਹੋ ਜਾਓਗੇ। ਫੇਰ ਪੜੋ, ਸਤਿਗੁਰੂ ਤੀਜੇ ਪਾਤਸ਼ਾਹ ਨੇ ਵੀ ਇਹ ਅਸ਼ਟਪਦੀਆਂ ਵਿੱਚ ਰਾਮਕਲੀ ਦੇ ਵਿੱਚ ਇਹ ਵਾਕ ਕਹੇ ਹਨ, ਮੁੰਦਾ ਸੰਤੋਖ ਸਰਮ ਪਦ ਝੋਲੀ, ਸਰਮਾ ਦੀਆਂ ਮੁੰਦਰਾ ਕੰਨੀ ਪਾਏ ਤੂੰ ਜੋਗੀ, ਚਿੰਤਾ ਕਰ ਤੂੰ ਦਇਆ, ਇਹ ਵਾਕ ਕਹੇ ਹਨ। ਇਸੇ ਪ੍ਰਕਾਰ ਹਜ਼ੂਰ ਕਹਿੰਦੇ ਹਨ, ਜਿਹੜਾ ਸੰਤੋਖ ਕਰਨਾ ਹੈ ਤੇ ਸ਼ਰਮ ਰੱਖਣੀ ਹੈ, ਲਜਿਆ ਰੱਖਣੀ ਹੈ, ਇਹ ਦੋ ਮੁੰਦਰਾ ਪਾਉਣਾ ਕਰੋ। ਪਦ ਵਿਚਾਰ ਰੂਪੀ ਪਾਤਰ ਬਣਾਉਣਾ ਕਰੋ, ਸਰਦਾ ਰੂਪੀ ਝੋਲੀ ਬਣਾਉਣਾ ਕਰੋ, ਅਤੇ ਜਿਹੜਾ ਪਰਮੇਸ਼ਰ ਦਾ ਧਿਆਨ ਕਰਨਾ ਭਗੂਤੀ ਮਲਣਾ ਕਰੋ, ਖਾਂਸ ਮਲਣੀ ਕਰੋ। ਖਿੰਥਾ ਖਵਣੀ ਜਿਹੜੀ ਹੈ ਇਹ ਕਾਲ ਦੀ ਕੁਆਰੀ ਬੁਰਕੀ ਸਮਝੀ ਜਿਹੜੀ ਦੇਹ ਨੂੰ, ਇਹ ਖਫਣੀ ਪੈਰ ਨਾ ਕਰੋ, ਖਿੰਥਾ ਗੋਲੀ ਇਹ ਪਹਿਰੋ, ਕਾਲ ਦੀ ਕੁਆਰੀ ਨਾ, ਕਾਲ ਤੋਂ ਕੁਆਰੀ ਰੱਖਣੀ ਜਿਹੜੀ ਕਾਇਆ, ਕਾਲ ਨੂੰ ਪੋਹ ਨਹੀਂ ਦੇਣੀ ਜਿਹੜੀ ਕਾਇਆ ਜਿਹੜੀ ਹੈ। ਇਸ ਪ੍ਰਕਾਰ ਜਿਵੇਂ ਗੁਰੂ ਮਹਾਰਾਜ ਸਾਹਿਬ ਸੰਦੇਹ ਸੱਚਖੰਡ ਨੂੰ ਚਲੇ ਗਏ ਸਨ, ਇਹ ਕਾਲ ਤੋਂ ਕੁਆਰੀ ਰੱਖਣੀ ਜਿਹੜੀ ਕਾਇਆ ਇਹ ਖਫਣੀ ਪੈਰ ਨਾ ਕਰੋ, ਕੁਆਰੀ ਬੁਰਕੀ ਤੇ ਕਾਲ ਦੀ ਇਸ ਪ੍ਰਕਾਰ ਨਾ ਪੁੱਤਰੀ, ਇਹ ਕਾਇਆ ਜਿਹੜੀ ਬਿਰਧ ਅਵਸਥਾ ਹੈ ਇਹਦੇ ਵਿੱਚ ਸਰੀਰ ਦਾ ਅੰਤ ਹੋ ਹੀ ਜਾਣਾ ਹੈ, ਇਉਂ ਕਾਲ ਦੀ ਬੁਰਕੀ ਵੀ ਨਹੀਂ ਆਈ, ਇਸ ਕਾਇਆ ਨੂੰ ਸਮਝੋ। ਜਿਹੜੀਆਂ ਜੁਗਤੀਆਂ ਹਨ ਗੁਰਾਂ ਦੀਆਂ ਦੱਸੀਆਂ ਉਹਨਾਂ ਤੇ ਪ੍ਰਤੀਤ ਕਰਨ ਨੂੰ ਗੰਦਾ ਪਕੜਨਾ ਕਰੋ।
ਆਈ ਪੰਥੀ ਸਗਲ ਜਮਾਤੀ,
ਅਤੇ ਆਈ ਪੰਥ ਇਹੋ ਹੀ ਹੈ ਸਾਰੀਆਂ ਜਮਾਤਾਂ ਵਿੱਚੋਂ।
ਮਨ ਜੀਤਾ,
ਜਿਹੜਾ ਮਨ ਨੂੰ ਜਿੱਤਦੇ ਉਹਦੀ ਜਗ ਜਿੱਤ ਹੁੰਦੀ ਹੈ, ਇਸ ਪ੍ਰਕਾਰ ਦਾ ਜੋਗ ਸਿੱਧਾ ਜੋਗ ਕਮਾਉਣਾ ਕਰੋ।
ਆਦੇ
ਨਮਸਕਾਰ ਹੈ ਉਸ ਪਰਮੇਸ਼ਰ ਨੂੰ, ਨਮਸਕਾਰ ਹੈ
ਆਦ ਅਨਿਲ ਅਨਾਦ ਅਨਾਹਤ,
ਉਹ ਸਾਰੇ ਜਗ ਦਾ ਆਦ ਰੂਪ ਹੈ, ਅਨਿਲ ਗਿਣਤੀ ਤੋਂ ਰਹਿ ਪੈ, ਅਨਿਲ ਕਲੰਕ ਤੋਂ ਰਹਿ ਪੈ, ਅਨਿਲ ਅਗਿਆਨ ਤੋਂ ਰਹਿ ਪੈ, ਅਨਿਲ ਤਮੋ ਗੁਣ ਤੋਂ ਰਹਿ ਪੈ, ਨੀਲ ਬੱਜਾਂ ਤੋਂ ਰਹਿਤ ਹੈ,
ਅਨਾਦ
ਅਨਾਦ ਆਦ ਉਸਦਾ ਕੋਈ ਨਹੀਂ, ਅਨਾਹਤ ਨਾਸ ਤੋਂ ਰਹਿਤ ਹੈ। ਅਨਾਹਤ ਤੇ ਆਹਤ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ, ਜਿਹੜਾ ਕੰਡਿਆਲ ਦੇ ਤੇ ਡੱਗਾ ਮਾਰਿਆ ਜਾਏ ਇਹਦਾ ਨਾਮ ਆਹਤ ਹੈ, ਅਤੇ ਜੇ ਗਜ ਫੇਰਿਆ ਜਾਵੇ ਸਾਰਵੀ ਦੇ ਤੇ ਉਹ ਵੀ ਆਹਤ ਹੈ, ਸੰਖ ਚ ਫੂਕ ਮਾਰੀ ਜਾਵੇ ਉਹ ਵੀ ਆਹਤ ਹੈ। ਅਨਾਹਤ ਜਿਹੜਾ ਹਤਨ ਤੋਂ ਬਿਨਾਂ ਬੋਲੇ ਉਹ ਅਨਾਹਤ ਪਰਮੇਸ਼ਵਰੀ ਹੈ, ਹਜ਼ਰ ਤੋਂ ਰਹਿਤ ਨਾਸ ਤੋਂ ਰਹਿਤ, ਉਹ ਜੁਗਾਂ ਜੁਗਾਂ ਚ ਅਨੇਕਾਂ ਰੂਪਾਂ ਨੂੰ ਧਾਰ ਕੇ ਫਿਰ ਇੱਕੋ ਹੀ ਰੂਪ ਬ੍ਰਹਮ ਚੇਤਨ ਰਹਿੰਦਾ ਹੈ, ਐਸਾ ਜੋਗ ਕਮਾਵੋ। ਫਿਰ ਮਹਾਰਾਜ ਜੋਗ ਕਿਸ ਪ੍ਰਕਾਰ ਕਮਾਇਆ ਜਾ ਸਕਦਾ, ਫਿਰ
ਪੜੋ।
ਇੱਥੇ ਸਿੱਖ ਮੁਖ ਦੁਆਰਾ ਪਰਮੇਸ਼ਵਰ ਦੀ ਪ੍ਰਾਪਤੀ ਇਹਨਾਂ ਕਰਕੇ ਹੋ ਸਕਦੀ ਹੈ ਕਿ ਨਹੀਂ, ਤਾਂ ਮਹਾਰਾਜ ਨੇ ਕਿਹਾ ਵੀ ਜੋ ਦੰਡ ਕਮੰਡਲ ਮੋਢੇ ਭਾਰ ਯੋਗ ਨਹੀਂ ਕਰਮਾਂ ਦੀ ਮਾਰ, ਡੰਡਾ ਪਕੜ ਲੈਣਾ, ਕਮੰਡਲ ਫੜ ਲੈਣਾ, ਕੰਨ ਪੜਵਾ ਲੈਣੇ, ਮੋਢੇ ਦੀ ਝੋਲੀ ਦਾ ਭਾਰ ਤੱਕ ਚੱਕ ਲੈਣਾ, ਇਹਨਾਂ ਯੋਗ ਨਹੀਂ ਕਰਮਾਂ ਦੇ ਮਾਰੇ ਹੋਏ ਭਾਰ ਚੱਕੀ ਫਿਰਦੇ ਹਨ। ਇਸ ਕਰਕੇ ਯੋਗ ਤਾਂ ਇਸ ਪ੍ਰਕਾਰ ਦਾ ਹੈ, ਸਿੱਖ ਮੁੰਡਾ ਸੰਤੋਖ। ਇੱਕ ਤਾਂ ਸੰਤੋਖੀ ਇਹੋ ਜਿਹੇ ਹੁੰਦੇ ਆ, ਚੀਜ਼ ਬਾਹਰੋਂ ਨਾ ਮਿਲਣੀ ਤੇ ਕਹਿਣਾ ਜੀ ਮੈਂ ਸੰਤੋਖੀ ਹੈ, ਜੁੱਤੀ ਟੁੱਟੀ ਰੱਖਣੀ, ਕੁੜਤਾ ਪਾਟਿਆ ਰੱਖਣਾ, ਪੱਗ ਪਾਟੀ ਰੱਖਣੀ, ਲੋਕਾਂ ਨੂੰ ਦੱਸਣਾ ਬਿਨਾਂ ਮੰਗੇ ਤੋਂ ਵੀ ਲੋਕ ਮੈਨੂੰ ਸਮਝਣੇ ਕੋਈ ਚੀਜ਼ ਹੈ ਨਹੀਂ ਕੋਈ। ਇਸ ਪ੍ਰਕਾਰ ਦੇ ਪਾਟੀ ਕਿਰਿਆ ਰੱਖਣੀ, ਇਹ ਵੀ ਇੱਕ ਮੰਗਣ ਦਾ ਤਰੀਕਾ ਹੈ। ਤੇ ਜੇ ਕੋਈ ਪੁੱਛੋ ਤਾਂ ਆਪ ਨੂੰ ਸੰਤੋਖੀ ਦੱਸਦੇ ਹਨ। ਇਸ ਕਰਕੇ ਚਿੱਤ ਪ੍ਰਸੰਨ ਨਹੀਂ ਹੁੰਦਾ, ਖੁਸ਼ ਨਹੀਂ ਚਿੱਤ ਹੋ ਸਕਦਾ, ਕਿਉਂ ਲੋਕ ਵਿਖਾਵੇ ਵਾਸਤੇ ਪ੍ਰਭਤਾ ਵਾਸਤੇ ਉਹ ਸੰਤੋਖੀ ਬਣੇ ਹੋਏ ਹੈ। ਅਤੇ ਜਿਸ ਦੇ ਪਾਸ ਸਾਧ ਸੰਗਤ ਜੀ ਜੈਸਾ ਪਰਮੇਸ਼ੁਰ ਵੱਲੋਂ ਪ੍ਰਾਪਤ ਹੋਵੇ, ਹਰ ਰੁੱਖੀ ਰੋਟੀ ਖਾਸ ਸਮਾਲੇ, ਅੰਤਰ ਬਾਹਰ ਨਜ਼ਰ ਨਿਹਾਲੇ, ਇਹੋ ਜਿਹਾ ਜੀਵਨ ਹੋਵੇ, ਜੋ ਤੂੰ ਦੇਣ ਤਈ ਤ੍ਰਿਪਤ ਹੈ, ਜੋ ਮਾਰੇ ਵੱਲੋਂ ਬਖਸ਼ੋ ਉਹਦੇ ਚ ਰੱਜਿਆ ਰਹੇ ਮਨ, ਆਮ ਨਾ ਕਦੋਂ ਢਾਵੋ ਮਨ ਨਾ ਕਿਤੇ ਦੌੜੇ, ਜੈਸਾ ਲਾਭ ਪ੍ਰਾਪਤ ਉਹਦੇ ਚ ਜਿਹੜਾ ਪ੍ਰਸੰਨ ਰਹਿਣਾ ਹੈ, ਇਹ ਸੰਤੋਖ ਹੈ। ਐਸਾ ਸੰਤੋਖ ਗਿਆਨ ਨਿਰਧੂਮ ਅਗਨੀ ਜਿਵੇਂ ਹੁੰਦੀ ਹੈ ਧੂਣੀ ਤੋਂ ਰਹਿਤ, ਇਹੋ ਜਿਹਾ ਗਿਆਨ ਦਾ ਪ੍ਰਕਾਸ਼ ਵਾਲਾ ਸੰਤੋਖ ਹੈ। ਐਸਾ ਜਿਹੜਾ ਚਿੱਤ ਦਾ ਵਾਸ਼ਨਾ ਤੋਂ ਰਹਿਤ ਹੋਣਾ ਹੈ, ਚਿੱਤ ਸੰਤੁਸ਼ਟ ਰਹਿਣਾ, ਵਾਹਿਗੁਰੂ ਦੀ ਪ੍ਰਸੰਨਤਾ ਵੀ ਜਿਵੇਂ ਮਾਰ ਰੱਖੇ ਉਵੇਂ ਖੁਸ਼ ਰਹਿਣਾ, ਇਹ ਸੰਤੋਖ ਹੈ ਜਿਹੜਾ। ਇਹ ਮਨ ਦੇ ਮੁੰਦਣ ਵਾਸਤੇ ਮਨ ਰੂਪੀ ਯੋਗੀ ਹੈ। ਇਹਦੇ ਸੰਕਲਪ ਕਲਪ ਦੋ ਕੰਨ ਹਨ, ਵਿਚਾਰ ਰੂਪੀ ਛੁਰੀ ਨਾਲ ਚੀਰ ਕੇ ਇਹਦੇ ਚ ਅੰਦਰ ਬਾਹਰ ਜਿਹੜਾ ਸੰਤੋਖ, ਮਨ ਦੇ ਅੰਦਰ ਵੀ ਸੰਤੋਖ ਹੋਣਾ, ਬਾਣੀ ਕਰਕੇ ਵੀ ਸੰਤੋਖ ਹੋਣਾ, ਸਰੀਰ ਕਰਕੇ ਵੀ ਸੰਤੋਖੀ ਹੋਣਾ, ਇਹ ਮੁੰਦਰਾ ਤੈਰਨੇ ਯੋਗ ਹੈ, ਜਿਸ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ
ਹੋਵੇ।
ਫਿਰ ਸਰਮ ਨਾਮ ਸੰਸਕ੍ਰਿਤ ਸੁਖ ਦਾ ਨਾਮ ਹੈ, ਸ਼ਰਮ ਨਾਮ ਲੱਜਿਆ ਦਾ ਹੈ, ਸਰਮ ਨਾਮ ਵਿਰਾਗ ਦਾ ਹੈ। ਇੱਥੇ ਕਹਿੰਦੇ ਨੇ ਸਰਮ ਪਦ ਝੋਲੀ, ਜਿਹੜਾ ਸਰਮ ਸੁਖਾਂ ਦਾ ਪਤੀ ਕੌਣ ਹੈ? ਬ੍ਰਹਮਾਨੰਦ। ਬ੍ਰਹਮਾਨੰਦ ਹੀ ਝੋਲੀ ਦੀ ਨਿਆਈ ਹੈ। ਝੋਲੀ ਵੀ ਜਿਵੇਂ ਪਦਾਰਥ ਹੁੰਦੇ ਹੈ, ਜਿਹਨੂੰ ਪਰਮੇਸ਼ੁਰ ਦਾ ਆਨੰਦ ਪ੍ਰਾਪਤ ਹੋ ਗਿਆ, ਸਾਰੇ ਉਹਦੇ ਸਾਧ ਸੰਗਤ ਜੀ ਸਰਵਾ ਰੂਪੀ ਝੋਲੀ ਚ ਸਾਰੇ ਗੁਣ ਆ ਕੇ ਪ੍ਰਾਪਤ ਹੋ ਗਏ ਹਨ। ਜਿਹੜਾ ਧਿਆਨ ਭੂਤੀ ਹੈ, ਸਾਰੇ ਸਰੀਰ ਦੇ ਉੱਤੇ ਕਬੜ ਛਾਣ ਕਰਕੇ ਏਰ ਨੂੰ ਗੋਹੇ ਜਿਹੜੇ ਆ ਸਾੜ ਕੇ ਉਹਨਾਂ ਦੀ ਧੂਈ ਨੂੰ ਉਸ ਸਵਾਹ ਨੂੰ ਮਲਦੇ ਆ, ਉਹਨੂੰ ਕਹਿੰਦੇ ਹਨ ਭੂਤੀ ਮਲਣੀ। ਇਸੇ ਪ੍ਰਕਾਰ ਧਿਆਨ ਜੋ ਪਰਮੇਸ਼ੁਰ ਦਾ ਹੈ, ਸਾਰਿਆਂ ਥਾਂ ਚ ਰੋਮ ਰੋਮ ਚ ਗੁਰਮੁਖ ਰੋਮ ਰੋਮ ਹਰ ਧਿਆਵ ਹੈ, ਰੋਮ ਰੋਮ ਚ ਪਰਮੇਸ਼ੁਰ ਨੂੰ ਸਮਝ ਕੇ ਇਹਨਾਂ ਚਿੱਤ ਨੂੰ ਇਕਾਗਰ ਕਰਨਾ, ਆਪਣੀ ਹੰਗਤਾ ਤੋਂ ਰਹਿਤ ਹੋ ਕੇ ਵਾਹਿਗੁਰੂ ਨੂੰ ਅੰਤਰ ਬਾਹਰ ਵੇਖਣਾ, ਇਹ ਧਿਆਨ ਜਿਹੜਾ ਲਾਉਣਾ ਨਾ ਪੱਕਾ, ਇਸ ਪ੍ਰਕਾਰ ਦੀ ਭਭੂਤੀ ਲਾਉਣਾ ਕਰੇ। ਇਹ ਬੀਬੀ ਤੁਹਾਨੂੰ ਇੱਕ ਦੋ ਵਾਰੀ ਕਿਹਾ ਕੀ ਕਰਦੀ ਨਿਆਣੇ ਜਣ
ਚਿੰਤਾ ਕਾਲ ਕੁਆਰੀ ਕਾਣਾ।
ਇਸ ਪ੍ਰਕਾਰ ਜਿਹੜਾ ਪਰਮੇਸ਼ੁਰ ਦਾ ਧਿਆਨ ਸਾਰੇ ਵਿਆਪਕ ਜਾਣਨਾ ਹੈ, ਜਲ ਥਲ ਮੰਜਲ ਪੂਰਿਆ ਸਵਾਮੀ ਸਿਰਜਣਹਾਰ, ਇਹ ਭੂਤੀ ਮਲਣਾ ਕਰੀਏ। ਬਾਹਰ ਦੀ ਭੂਤੀ ਤਾਂ ਹਾਥੀ ਵੀ ਸਿਰ ਚ ਖੇਹ ਪਾ ਲੈਂਦੇ ਆ, ਗਧੇ ਵੀ ਸਿਰਾਂ ਤੇ ਲਿਟ ਲੈਂਦੇ ਹਨ, ਇਹਦਾ ਨਾਂ ਭੂਤੀ ਨਹੀਂ। ਜੋ ਪਰਮੇਸ਼ੁਰ ਦਾ ਧਿਆਨ ਕਰਨਾ, ਇਹ ਭੂਤੀ ਮਲਣੀ ਯੋਗ ਹੈ। ਇਹ ਕਾਲ ਤੋਂ ਜਿਹੜੀ ਕੁਆਰੀ ਰੱਖਣੀ ਹੈ ਕਾਇਆ ਦੇ, ਇਹੋ ਖਫਣੀ ਪੈਰ ਨਾ ਕਰੋ। ਖਿੰਗ ਨਾਮ ਹੈ ਧਰਤੀ ਦਾ, ਥਾਂ ਨਾਂ ਹੈ ਧਰਤੀ ਦਾ, ਖਿੰਗ ਨਾਮ ਹੈ ਆਕਾਸ਼ ਦਾ। ਆਕਾਸ਼ ਆਦਿਕ, ਧਰਤੀ ਆਦਿਕ, ਪੰਜਾਂ ਤੱਤਾਂ ਦੀ ਜਿਹੜੀ ਬਣੀ ਹੋਈ ਦੇਹ ਹੈ, ਇਸ ਦੇਹ ਦੇ ਮਾਨ ਤੋਂ ਰਹਿਤ ਹੋ ਕੇ, ਜਾਂ ਪੱਤਾਂ ਪੰਜਾਂ ਤੱਤਾਂ ਦੀ ਸਤੋ ਅੰਸ਼ ਜਿਹੜੀ ਬੁੱਧ ਹੈ, ਇਸ ਤੋਂ ਜਿਹੜਾ ਇਸ ਬੁੱਧੀ ਦਾ ਪਦਾਰਥਾਂ ਦੀ ਮਿੱਥਿਆ ਨਿਸ਼ਚੈ ਕਰਦੀ ਹੈ, ਇਹਨਾਂ ਵੱਲੋਂ ਕੁਆਰੀ ਕਾਇਆ ਕੌਣ? ਅਖੰਡ ਚੇਤਨ ਜਿਹੜੀ ਦੇਹ ਹੈ, ਇਹ ਕਾਲ ਤੋਂ ਕੁਆਰੀ ਹੈ, ਕਾਲ ਤੋਂ ਰਹਿਤ ਹੈ, ਇਸ ਨੂੰ ਆਪਣੀ ਖਫਣੀ ਗੋਦੜੀ ਬਣਾਉਣਾ ਕਰੋ। ਅਤੇ ਜਿਹੜੀਆਂ ਭੇਦਕੀਆਂ ਬਾਅਦ ਜੁਗਤੀਆਂ ਗੁਰੂ ਸਾਹਿਬ ਨੇ ਦੱਸੀਆਂ ਹਨ, ਜਿਸ ਕੇ ਭੀਤਰ ਹੈ ਅੰਤਰਾ ਜੈਸੇ ਪਸ ਤੈਸੇ ਓਏ ਨਰਾ, ਦੁਤੀਆ ਭੈਂ ਭਵਤੀ ਜੋ ਦੁਤੀਆ ਕੁ ਮਨ ਮੈਂ ਧਾਰ ਹੈ, ਭੈ ਤਾਂ ਕੁ ਜੈ ਵੇਦ ਉਚਾਰ ਹੈ। ਜਿਹੜਾ ਦੁਆ ਧਾਰਦਾ ਉਹਨੂੰ ਵੇਦ ਕਹਿੰਦਾ, ਭੈ ਹੁੰਦਾ ਜੰਮਣ ਮਰਨ ਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਨਾਨਾ ਆਪਣਾ ਜਿਹੜਾ ਨਾਸ਼ ਕਰਕੇ ਦੁਆਇਤ ਨੂੰ ਮੇਟਣਾ ਹੈ, ਜਿਹਦੇ ਅੰਦਰ ਭੇਦ ਹੈ ਉਹਨੂੰ ਮਹਾਰਾਜ ਕਹਿੰਦੇ ਪਸ਼ੂ ਦੀ ਨਿਆਈ ਹੈ। ਇਹ ਭੇਦ ਕੀਆਂ ਬਾਹਰਕ ਯੁਗਤੀਆਂ ਹਨ। ਅਭੇਦ ਕੀਆਂ ਸਾਧਕ ਯੁਗਤੀਆਂ, ਸਗਲ ਬਨਸਪਤ ਮੈਂ ਬਸੰਤਰ, ਸਗਲ ਦੂਰ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੜ ਘੜ ਮਾਧੋ ਜੀਆ। ਇਹ ਜਿਹੜਾ ਜਾਣਨਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਲ ਤਰੰਗਿਆ ਫਿਰ ਬਦਾ ਜਲ ਤੇ ਭਿੰਨ ਨਾ ਹੋਈ। ਇਹ ਭੇਦ ਕੀਆਂ ਸਾਧਕ ਯੁਗਤੀਆਂ ਹਨ। ਇਹ ਜਿਹੜੀਆਂ ਯੁਗਤੀਆਂ ਹਨ, ਇਹ ਡੰਡਾ ਹੈ ਪਕੜਨਾ। ਡੰਡਾ ਜਿਹੜਾ ਹੁੰਦਾ ਪਸ਼ੂਆਂ ਨੂੰ ਰੋਕਣ ਵਾਸਤੇ ਹੁੰਦਾ ਹੈ। ਇਸੇ ਪ੍ਰਕਾਰ ਮੋਹ ਰੂਪੀ ਪਸ਼ੂ ਦੈਵੀ ਗੁਣ ਰੂਪੀ ਬੂਟਿਆਂ ਨੂੰ ਚਰਨਾ ਜਾਵੇ ਉਦੋਂ ਬਚਾਉਣ ਵਾਸਤੇ, ਅਤੇ ਭੇਦਵਾਦੀ ਜਿਹੜੇ ਹਨ ਕੁੱਤਿਆਂ ਦੀ ਨਹੀਂ ਲੋਭੀ ਲੋਕ ਉਹਨੇ ਦੰਦ ਖੱਟੇ ਕਰਨ ਵਾਸਤੇ। ਇਹ ਜਿਹੜੀ ਭੇਦ ਕੀ ਵਾਧਕ ਯੁਗਤੀ ਹੈ, ਭੇਦ ਕੀ ਸਾਧਕ ਯੁਗਤੀ ਹੈ, ਇਹ ਡੰਡਾ ਹੈ। ਅਤੇ ਐਸਾ ਡੰਡਾ ਪਕੜ
ਕਰਕੇ
ਪਰਤੀਤ ਪਰ ਵਿਸ਼ੇਸ਼ ਕਰਕੇ ਅਤੀਤ ਹੋ ਗਏ ਹਾਂ, ਇਸ ਪ੍ਰਕਾਰ ਅਸੰਗ ਹੋ ਗਏ ਹਾਂ। ਜਿਹੜਾ ਗੁਰਾਂ ਦੀ ਭੇਦ ਕੀ ਵਾਧਕ ਸਾਧਕ ਯੁਗਤੀ ਦੇ ਉੱਤੇ ਪ੍ਰਤੀਤ ਹੋਣੀ ਭਰੋਸਾ ਹੋਣਾ ਹੈ, ਇਹ ਡੰਡਾ ਹੈ। ਇਹ ਡੰਡੇ ਦੇ ਸੰਯੁਕਤ ਹਾਂ ਭੇਦਵਾਦੀਆਂ ਦੇ ਦੰਦ ਖੱਟੇ ਕਰਨ ਵਾਸਤੇ। ਅਤੇ ਇਸੇ ਪ੍ਰਕਾਰ ਯੁਗ ਦਾ ਪਰਮ ਅਤੀਤ ਹੋ ਗਏ, ਇਸ ਪ੍ਰਕਾਰ ਬਰਗਤ ਹੋ ਗਏ, ਦੁਨੀਆਂ ਤੋਂ ਅਸੰਗ ਹੋ ਗਏ ਹਾਂ।
ਆਈ ਪੰਛੀ ਸਗਲ ਜਮਾਤ,
ਡੰਡਾ ਜਿਵੇਂ ਹੱਥ ਚ ਰਹਿੰਦਾ ਹੈ, ਮਨ ਨੂੰ ਹਰ ਵਕਤ ਹੱਥ ਚ ਪਕੜੀ ਰੱਖਣਾ ਹੈ। ਜਿਵੇਂ ਡੰਡਾ ਸਿੱਧਾ ਹੁੰਦਾ ਹੈ, ਪਰਮੇਸ਼ਰ ਦੇ ਸਨਮੁਖ ਰੱਖਣਾ ਹੈ। ਡੰਡੇ ਦੇ ਖੂੰਗੀਆਂ ਹੁੰਦੀਆਂ ਨੇ ਵਿਚਾਰ ਰੂਪੀ ਚੇਸੇ ਦੇ ਨਾਲ, ਕਿਹੜੀਆਂ ਰਾਗ ਦਾਸ ਰੂਪੀ ਖੂੰਗੀਆਂ ਕੱਢ ਤੋੜ ਕਰਕੇ ਸਾਫ ਕਰਕੇ ਆਪਣੇ ਅਧੀਨ ਕਰਕੇ ਰੱਖਣਾ, ਜਿਹੜਾ ਇਹ ਡੰਡਾ ਹੈ। ਇਸ ਪ੍ਰਕਾਰ ਪਰਮ ਅਤੀਤ ਹੋ ਗਏ ਹਾਂ। ਇਸ ਪ੍ਰਕਾਰ
ਆਈ ਪੰਥੀ ਸਗਲ ਜਮਾਤੀ,
ਆਈ ਪੰਥੀ ਇੱਕ ਮਾਈ ਸੀ, ਉਹ ਅਸਨ ਗੋਰਖਨਾਥ ਦੇ ਅੱਗੇ ਪੈਰੀ ਪੈ ਕੇ ਕਿਹਾ, ਮਹਾਰਾਜ ਮੈਂ ਤੁਹਾਡੋਂ ਸੰਤਾਨ ਪੈਦਾ ਕਰਨੀ ਚਾਹੁੰਦੀ ਹੈ। ਗੋਰਖਨਾਥ ਨੇ ਕਿਹਾ, ਮਾਈ ਮੈਂ ਤਾਂ ਜਤੀ ਹੈ, ਮੈਂ ਤਾਂ ਗ੍ਰਸਤ ਕਰਨਾ ਨਹੀਂ। ਕਹਿਣ ਲੱਗੀ, ਮਹਾਰਾਜ ਮੈਂ ਤਾਂ ਤੁਹਾਡੋਂ ਸੰਤਾਨ ਪਾਉਣੀ ਹੈ। ਉਸ ਵੇਲੇ ਉਸ ਮਾਈ ਨੂੰ ਗੋਰਖਨਾਥ ਨੇ ਕਿਹਾ ਕਿ ਮੈਂ ਤੇਰੇ ਨਾਂ ਤੇ ਪੰਥ ਤੋਰ ਦਿੰਦਾ। ਆਈ ਪੰਥ ਉਸ ਆਈ ਮਾਈ ਦੇ ਨਾਂ ਤੇ ਤੋਰਿਆ ਹੈ। ਜੋਗੀਆਂ ਦੇ 12 ਭੇਸ ਹੈ ਜਿਹੜੇ, ਉਹਨਾਂ ਚ ਆਈ ਪੰਥ ਸਾਰਿਆਂ ਚੋਂ ਉੱਤਮ ਮੰਨਿਆ ਹੈ। ਸੋ ਮਹਾਰਾਜ ਸਾਹਿਬ ਆਈ ਪੰਥੀ ਬਾਬਤ ਕਹਿੰਦੇ ਹਨ,
ਆਈ ਪੰਥੀ ਸਗਲ ਜਮਾਤੀ।
ਇਹ ਭਾਈ ਆਈ ਪੰਥ ਇਹੋ ਹੀ ਹੈ ਜਿਹੜੀ ਪਰਮੇਸ਼ੁਰ ਦੀ ਆਈ ਆ ਸਰਬ ਔਰ ਸੇ ਇਹ ਪ੍ਰਾਪਤ ਰੂਪ ਪਰਮੇਸ਼ੁਰ ਦੀ ਸੱਤਾ ਆਈ ਹੋਈ ਜਾਣਨੀ ਹੈ। ਇਹ ਅਸੀਂ ਆਈ ਪੰਥ ਦੇ ਪੰਥੀ ਹਾਂ, ਸਾਰਿਆਂ ਚ ਪਰਮੇਸ਼ੁਰ ਦੀ ਜੋਤ ਆਈ ਹੋਈ ਜਿਹੜੀ ਜਾਣਨੀ ਹੈ।
ਸਗਲ ਜਮਾਤ
ਅਤੇ ਜਿਹੜਾ ਸਾਰੇ ਸੰਸਾਰ ਚ ਉਸ ਪਰਮੇਸ਼ੁਰ ਦੀ ਜੋਤ ਨੂੰ ਸਮਝਦਾ, ਉਹ ਸਾਡੇ ਸਾਰੇ ਜਮਾਤੀ ਹਨ। ਇਹ ਸਾਡੀ ਜਮਾਤ ਹੈ। ਜਿਸ ਪ੍ਰਕਾਰ ਜਮਾਤ ਹੁੰਦੀ ਹੈ, ਮੰਗਲੀ ਹੁੰਦੀ ਹੈ।
ਮਨ ਜੀਤੈ ਜਗ ਜੀਤ,
ਇਹ ਸਿੱਧ ਜਿਹੜਾ ਜਗਤ ਨੂੰ ਜਿਹੜੀਆਂ ਸਿੱਧੀਆਂ ਨਾਲ ਜਿੱਤ ਲੈਣਾ ਹੈ, ਉਹਨਾਂ ਦਾ ਮਨ ਵੀ ਫੇਰ ਅਜਿੱਤ ਰਹਿੰਦਾ ਹੈ। ਜਿੰਨਾ ਚਿਰ ਮਨ ਨਾ ਜਿੱਤਿਆ ਜਾਵੇ, ਜਗਤ ਨੂੰ ਭਾਵੇਂ ਪਾਰਸਨਾਸਨ ਫਤਿਹ ਕਰ ਲਿਆ ਸੀ, ਫਿਰ ਦੇਵੀ ਦੇ ਵਰ ਕਰਕੇ, ਵਿਦਿਆ ਕਰਕੇ ਵੀ, ਸ਼ਸਤਰਾਂ ਕਰਕੇ ਵੀ, ਪਰ ਕਟਾਸ ਦਾ ਚਿਖਾ ਬਣਾ ਕੇ ਮੱਚ ਕੇ ਸਰ ਗਿਆ, ਮਨ ਨਾ ਜਿੱਤ ਸਕਿਆ। ਉਹ ਵਿਵੇਕ ਆਦਿਕਾਂ ਦੀ ਫੌਜ ਨੂੰ ਵੇਖ ਕੇ ਘਬਰਾ ਗਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਜਿਹਨਾਂ ਚਿਰ ਮਨ ਨਹੀਂ ਜਿੱਤਾ, ਭਾਵੇਂ ਪਾਰਸਨਾਰ ਸ਼ਿਵ ਜੀ ਦਾ ਅਵਤਾਰ ਸੀ ਤੇ ਦੱਤਾਤਰੇ ਦੇ ਸਾਰੇ ਮਤ ਨੂੰ ਸੰਨਿਆਸੀਆਂ ਦੇ ਨੂੰ ਦੂਰ ਕਰਤਾ ਸੀ, ਜਿਹੜਾ 10 ਲੱਖ ਵਰਾ ਸੰਨਿਆਸ ਪੰਥ ਚੱਲਿਆ ਸੀ, ਉਹਨੂੰ ਪਾਰਸਨਾਸਨ ਖੰਡਨ ਕਰਕੇ ਰੋਡੇ ਬਣਾ ਤੇ ਸੀ ਲੋਕ। ਇਸ ਪ੍ਰਕਾਰ ਉਹ ਪਾਰਸਨਾਥ ਕਠਾਸ ਰਾਜ ਚਿਖਾ ਬਣਾ ਕੇ ਜਿਉਂਦਾ ਹੀ ਸੜ ਗਿਆ ਸੀ, ਮਨ ਨਹੀਂ ਜਿੱਤ ਸਕਿਆ ਸੀ। ਇਹ ਭਾਵੇਂ ਉਹ ਸ਼ਿਵਜੀ ਦਾ ਅਵਤਾਰ ਸੀ, ਇਸੇ ਪ੍ਰਕਾਰ ਮਨ ਨੂੰ ਜਿਹੜਾ ਨਹੀਂ ਜਿੱਤ ਸਕਦਾ, ਉਹ ਭਾਵੇਂ ਕੁੱਲ ਦੁਨੀਆਂ ਨੂੰ ਵਿਦਿਆ ਪੜ੍ਹ ਲਵੇ, ਕੁੱਲ ਦੁਨੀਆਂ ਨੂੰ ਫਤਿਹ ਕਰ ਲਏ, ਫਿਰ ਵੀ ਉਹ ਹਾਰ ਕੇ ਜਾਵੇਗਾ, ਮਨ 'ਚ ਸਤਰੂ ਉਹਦਾ ਬੈਠਾ ਹੈ। ਇਸ ਕਰਕੇ ਜੋ ਮਨ ਨੂੰ ਜਿੱਤੇਗਾ, ਉਹਦੀ ਜਗ ਜਿੱਤ ਹੋਵੇਗੀ। ਸੋ ਮਨ ਜਿਹੜਾ ਹੈ ਗੁਰੂ ਸਾਹਿਬ ਦੇ ਸ਼ਬਦ ਨਾਲ ਜਿੱਤਿਆ ਜਾ ਸਕਦਾ ਹੈ। ਭਾਈ ਭਾਤਰੀ ਜੀ ਨੇ ਕਿਹਾ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਜਿੰਨਾ ਚਿਰ ਮਨ ਬੈਰੀ ਜਿਉਂਦਾ, ਉਹਨਾਂ ਚਿਰ ਸਾਰੇ ਬੈਰੀ ਜਿਉਂਦੇ। ਇਸ ਨੇ ਜਦੋਂ ਮਨ ਬੈਰੀ ਜਿੱਤ ਲਿਆ, ਸਾਰੇ ਬੈਰੀ ਇਸ ਨੇ ਜਿੱਤ ਲਏ। ਇਸ ਪ੍ਰਕਾਰ ਹਜ਼ੂਰ ਕਹਿੰਦੇ, ਜਦੋਂ ਮਨ ਨੂੰ ਜਿੱਤ ਲਾਉਂਗੇ, ਉਦੋਂ ਸਾਰੇ ਜਗ ਜਿੱਤ ਹੋਵੇਗੀ। ਜਿੰਨਾ ਚਿਰ ਮਨ ਨਹੀਂ ਜਿੱਤਿਆ ਗਿਆ, ਉਹਨਾਂ ਚਿਰ ਹਾਰ ਕੇ ਜਾਣਾ ਹੈ। ਅਸੀਂ ਇਹੋ ਜਗ ਜਿੱਤ ਸਮਝਦੇ, ਮਨ ਨੂੰ ਜਿੱਤਣੇ ਕਰਕੇ ਕੁੱਲ ਦੁਨੀਆਂ ਤੇ ਫਤਿਹ ਪਾ ਲਈ ਦੀ ਹੈ। ਜਿਹਦਾ ਮਨ ਨਹੀਂ ਜਿੱਤਿਆ, ਉਹਨੂੰ ਵਿਕਾਰ ਚਿੰਬੜੇ ਰਹਿੰਦੇ ਹਨ। ਇਹ ਸਿੱਧੋ ਆਦੇਸ਼ ਤੁਸੈ ਹੇ ਗੁਰਸਿੱਖ, ਆ ਸਰਵੋਸੇ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿ ਜੋ ਬ੍ਰਹਮ ਹੈ। ਉਸਦਾ ਵਿਧੀ ਮੁਖ ਦੁਆਰਾ ਉਪਦੇਸ਼ ਕਹਿੰਦੇ ਹਨ ਕਿ ਸਾਰਿਆਂ ਚ ਪਰਮੇਸ਼ੁਰ ਵਿਆਪਕ ਹੈ ਅਤੇ ਨਿਖੇਧ ਮੁਖ ਦੁਆਰਾ ਵੀ ਉਸ ਪਰਮੇਸ਼ੁਰ ਦਾ ਉਪਦੇਸ਼ ਕਿ ਉਹ ਦੇਸ਼ ਕਾਲ ਵਸਤੂ ਪਿਛੇ ਨਾ ਰੂਪੰਗ ਨਾ ਰੰਗੰਗ ਨਾ ਰੇਖੰਗ ਨਾ ਭੇਖੰਗ ਐਸਾ ਰੂਪ ਰੰਗ ਤੋਂ ਰਹਿਤ ਹੈ ਇਹ ਨਿਖੇਧ ਪੱਖ ਦੁਆਰਾ ਹੈ ਉਸ ਪਰਮੇਸ਼ੁਰ ਦਾ ਉਪਦੇਸ਼ ਜਿਹੜਾ ਉੱਤਮ ਅਧਿਕਾਰੀ ਉਹਨੂੰ ਵਿਧੀ ਪੱਖ ਦੁਆਰਾ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਉਪਦੇਸ਼ ਹੈ ਸੰਸਕ੍ਰਿਤ ਆਦੇਸ਼ ਨਾ ਉਪਦੇਸ਼ ਦਾ ਵੀ ਹੈ ਅਤੇ ਜਿਹੜਾ ਕੋਮਲ ਬਿਰਤੀ ਆਇਆ ਉਹਨੂੰ ਨਿਖੇਧ ਪੱਖ ਦੁਆਰਾ ਕਿ ਇਹ ਵੀ ਇਹ ਨੇ ਹੋਈ ਇਨਤੇ ਪਰੇ ਸੱਤ ਹੈ ਸੋਈ ਇਹ ਨਿਖੇਧ ਪੱਖ ਦੁਆਰਾ ਨੂੰ ਉਪਦੇਸ਼ ਹੈ ਉਸਦਾ ਉਹ ਆਦਿ ਸਾਰੇ ਜਗ ਦਾ ਮੁੱਢ ਰੂਪ ਹੈ ਆਦ ਆਦਿ ਰੂਪ ਹੈ ਤੱਤਾਂ ਦਾ ਵੀ ਕਾਲ ਦਾ ਵੀ ਮਾਇਆ ਦਾ ਵੀ ਅਰਿਆਨ ਦਾ ਵੀ ਸਭ ਦਾ ਆਦਿ ਹੈ ਅਨੀਲ ਆਦ ਅਨੀਲ ਗਿਣਤੀ ਤੋਂ ਰਹਿਤ ਹੈ ਨੀਲ ਕਲੰਕ ਤੋਂ ਰਹਿਤ ਹੈ ਨੀਲ ਅਗਿਆਨ ਤੋਂ ਰਹਿਤ ਹੈ ਨੀਲ ਤਮੋ ਗੁਣ ਤੋਂ ਰਹਿਤ ਹੈ ਨੀਲ ਵੱਜਾਂ ਤੋਂ ਰਹਿਤ ਹੈ ਕਿਸੇ ਪ੍ਰਕਾਰ ਨੀਲੇ ਰੰਗ ਆਦਿਕਾਂ ਤੋਂ ਰਹਿਤ ਹੈ
ਅਨਾਦ
ਅਨਾਦ ਆਦ ਤੋਂ ਰਹਿਤ ਹੈ ਨਾ ਤੁਸ ਬਾਪ ਨਾ ਮਾਇ ਕਿੰਤੂ ਜਾਇਆ ਅਨਾਹਤ ਹੱਕ ਨਾ ਵੱਜਣ ਦਾ ਹੈ ਵੱਜਣ ਤੋਂ ਰਹਿਤ ਹੈ ਅਨਾਹਤ ਨਾਸ਼ ਤੋਂ ਰਹਿਤ ਹੈ ਇੱਕ ਰਾਸੋ ਰਹਿਣ ਵਾਲਾ ਹੈ ਅਤੇ ਜੁਗਾਂ ਜੁਗਾਂ ਦੇ ਅੰਦਰ ਨਾਸ਼ ਤੋਂ ਰਹਿਤ ਹੈ ਜੁਗਾਂ ਜੁਗਾਂ ਦੀ ਕੋਈ ਰੂਪ ਹੈ ਨਿਰਗੁਣ ਸਰੂਪ ਸਾਰਿਆਂ ਸੱਚੇ ਨੰਦ ਰੂਪ ਹੈ ਰੇਲ ਭਾਵੇਂ ਕਿਤਨੇ ਹੀ ਹਨ ਪਰ ਫਿਰ ਵੀ ਜੁਗਾਂ ਦੀ ਕੋਈ ਅਦਾਇਤ ਰੂਪ ਜਹਾਂ ਜਹਾਂ ਦੇਖਾਂ ਤਾਂ ਜੋ ਤੁਮਾਰੀ ਤੇਰਾ ਰੂਪ ਕਨੇਹਾ ਇੱਕੋ ਹੀ ਦੇਸ ਰੂਪ ਵਿੱਚ ਹੈ ਉਹ ਚੌਹਾਂ ਜੁਗਾਂ ਵਿੱਚ ਭਾਵੇਂ ਰਾਮ ਕਾਨ ਆਦਿ ਕਿੰਨੇ ਆਕਾਰ ਹਨ ਪਰ ਫਿਰ ਬ੍ਰਹਮ ਚੇਤਨ ਇੱਕੋ ਹੀ ਹੈ ਹੇ ਮਹਾਰਾਜ ਜੇ ਆਪ ਸਾਡੇ ਸਿੱਧ ਬਣ ਜਾਓ ਤਾਂ ਤੁਹਾਨੂੰ ਲੋਕ ਭੰਡਾਰੇ ਦਿਆ ਕਰਨਗੇ ਭੋਜਨ ਭੁਗਤਿਆ ਕਰਿਓ ਤਾਂ ਹਜ਼ੂਰ ਫਰਮਾਉਂਦੇ ਨੇ ਹੇ ਸਿੱਧੋ ਇਸ ਪ੍ਰਕਾਰ ਦੇ ਬੜੇ ਬੜੇ ਜਿਵੇਂ ਗੋਲੇ ਇੱਥੇ ਵਰਤਾਉਂਦੇ ਹੁੰਦੇ ਸੀ ਅੱਗੇ ਛਾਂਦੇ ਇਹ ਵੱਡੇ ਵੱਡੇ ਗੋਲੇ ਜੇ ਬਾਬਾ ਨਿਧਾਨ ਸਿੰਘ ਜਿਹੋ ਜਿਹੇ ਗੋਲੇ ਵੱਟ ਕੇ ਦਿੰਦਾ ਹੁੰਦਾ ਸੀ ਇਸ ਪ੍ਰਕਾਰ ਦੇ ਸਾਧ ਸੰਗਤ ਜੀ ਇਹ ਸਿੱਧਾਂ ਦੇ ਛਾਂਦੇ ਹੁੰਦੇ ਆ ਉਹ ਸਿੱਧਾਂ ਦੇ ਛਾਂਦੇ ਜਿਹੜੇ ਆ ਉਹਨੂੰ ਭੁਗਤ ਕਹਿੰਦੇ ਭੋਜਨ ਕਹਿੰਦੇ ਹਨ ਚੂਰਮਾ ਜਿਹਾ ਬਣਾ ਕੇ ਵਰਤਾਉਂਦੇ ਹਨ ਹਜ਼ੂਰ ਫਰਮਾਉਂਦੇ ਹਨ ਇਹ ਭਾਈ ਜਿਹੜਾ ਗਿਆਨ ਹੈ ਇਹੋ ਹੀ ਭੁਗਤੀ ਭੋਜਨ ਹੈ ਇਹ ਦਇਆ ਰੂਪੀ ਭੰਡਾਰਨੀ ਦੇ ਪਾਸੋਂ ਤੁਸੀਂ ਮਾਈ ਰੱਖੀ ਹੁੰਦੀ ਹੈ ਭੋਜਨ ਤਿਆਰ ਕਰਨ ਵਾਲੀ ਦਇਆ ਹੀ ਹੈ ਸਾਰਿਆਂ ਗੁਣਾਂ ਦੀ ਭੰਡਾਰ ਦੇਣ ਵਾਲੀ ਭੰਡਾਰਾ ਦੇਣ ਵਾਲੀ ਅਤੇ ਫਿਰ ਬਾਜੇ ਮਾਰਾ ਵਜਾਉਂਦੇ ਜਦੋਂ ਇੱਕ ਬਿਗੜ ਜੇ ਵਰਗਾ ਬਾਜਾ ਰੱਖਿਆ ਹੁੰਦਾ ਹੈ ਸਿੱਧਾਂ ਦਾ ਆਪਦੀ ਮਰਜ਼ੀ ਨਾਲ ਕਦੇ ਸਿੰਗੀ ਵਜਾ ਲੈਂਦੇ ਹੈ ਤੇ ਜਦੋਂ ਭੰਡਾਰਾ ਤਿਆਰ ਹੋਵੇ ਉਦੋਂ ਨਾਦ ਵਜਾਉਂਦੇ ਆ ਬਿਗਲ ਜੇ ਵਰਗਾ ਹੁੰਦਾ ਹੈ ਉਸ ਬਿਗਲ ਦੇ ਵੱਜਣ ਤੋਂ ਸਾਰੀ ਜਮਾਤ ਇਕੱਠੀ ਹੋ ਜਾਂਦੀ ਹੈ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਘੱਟ ਘੱਟ ਵਾਜਿਆ ਨਾਦ ਇਸ ਤੋਂ ਘੜਾਂ ਘੜਾਂ ਪਰਮੇਸ਼ੁਰ ਦਾ ਜਿਹੜਾ ਸਤਨਾਮ ਦਾ ਉਚਾਰਨ ਹੈ ਇਹੋ ਬਾਜਾ ਵੱਜ ਰਿਹਾ ਹੈ ਹੋਰ ਕਿਸੇ ਪਿੱਤਲ ਦੇ ਬਿਗਲ ਬਣਾਉਣ ਦੀ ਲੋੜ ਨੀ ਵਜਾਉਣ ਦੀ ਸਿੱਧੋ ਤੁਸੀਂ ਕਹਿੰਦੇ ਹੋ ਤੁਸੀਂ ਮਹਾਰਾਜ ਨਾਥ ਬਣ ਗਏ ਹੋ ਮਹਾਰਾਜ ਕਹਿੰਦੇ ਆਪ ਹੀ ਪਰਮੇਸ਼ੁਰ ਨਾਥ ਹੈ ਸਾਰੀ ਸ੍ਰਿਸ਼ਟੀ ਜੀ ਦੀ ਨਾਥੀ ਜਮਾਤ ਹੈ ਨੱਥੀ ਹੋਈ ਅਧੀਨ ਕੀਤੀ ਹੋਈ ਹੈ ਰਿੱਧੀਆਂ ਸਿੱਧੀਆਂ ਜਿਹੜੀਆਂ ਹਨਗੀਆਂ ਇਹਨਾਂ ਦਾ ਆਪ ਨੂੰ ਕੋਈ ਸਵਾਦ ਨੀ ਪੁਰਖ ਨੂੰ ਹੋਰਨਾਂ ਨੂੰ ਸਵਾਦ ਹੈ ਰਿੱਧੀਆਂ ਸਿੱਧੀਆਂ ਦਾ ਜਿਵੇਂ ਇੱਕ ਘੋੜੀ ਮੰਤਰੀ ਸੀ ਉਹ ਬੈਠਾ ਸੀ ਕਿਸੇ ਥਾਂ ਵਿੱਚ ਇੱਕ ਸਰਦਾਰ ਘੋੜੇ ਤੇ ਚੜਿਆ ਜਾਂਦਾ ਸੀ ਉਹਨ ਕਿਹਾ ਇਸ ਕੋਲ ਦੀ ਸਰਦਾਰ ਬਣਿਆ ਚੜਿਆ ਜਾਂਦਾ ਮੈਨੂੰ ਸਲੂਟ ਹੀ ਨੀ ਕੀਤਾ ਜਾ ਤੇਰਾ ਘੋੜਾ ਮਰ ਜੇ ਉਹ ਘੋੜੇ ਨੂੰ ਚਾਲ ਹੀ ਪਾਈ ਜਾਂਦਾ ਸੀ ਤੇਜ ਵੀ ਨਹੀਂ ਦੁੜਾਇਆ ਘੋੜਾ ਉਹਦਾ ਡਿੱਗ ਪਿਆ ਡਿੱਗਣ ਤੋਂ ਹੈਰਾਨ ਹੋ ਗਿਆ ਵੀ ਇਹ ਘੋੜਾ ਕਿਉਂ ਡਿੱਗ ਪਿਆ ਵੇਖਿਆ ਸੌ ਕਰਮ ਤੇ ਸਾਹ ਦੱਸੀ ਜਾਂਦਾ ਇਹਨ ਕਹਿ ਲਈ ਉਹ ਸਾਹ ਦਾ ਕੰਮ ਹੈ ਚਲੀਏ ਉਹਦੇ ਕੋਲ ਸਰਦਾਰ ਆਇਆ ਕਹਿੰਦੇ ਮਹਾਰਾਜ ਬਾਬਾ ਜੀ ਕਹਿੰਦਾ ਹੁਣ ਆਇਆ ਮਰਵਾ ਕੇ ਪਹਿਲਾਂ ਨੀ ਸਾਨੂੰ ਨਮਸਕਾਰ ਕੀਤੀ ਲੋੜ ਬੰਦਨਾ ਕੀਤੀ ਕਹਿੰਦੇ ਮਹਾਰਾਜ ਮਿਹਰ ਕਰੋ ਮੈਂ ਭੁੱਲ ਗਿਆ ਫਿਰ ਤੁਸੀਂ ਦੱਸੋ ਮਹਾਰਾਜ ਤਾਕਤ ਕਿੰਨੀ ਕਾ ਕਹਿੰਦੇ ਸੌ ਕਰਮ ਤੱਕ ਮੈਂ ਮਾਰ ਸਕਦਾ ਸੌ ਕਰਮ ਤੱਕ ਮੈਂ ਜਿਉਂਦਾ ਕਰ ਸਕਦਾ ਤੇ ਫਿਰ ਸਾਧਨ ਕਿਹੜਾ ਕੀਤਾ ਕਹਿੰਦੇ 40 ਦਿਨ ਆਪਦਾ ਮੈਲ ਆਪ ਖਾਧੀ ਸੀ ਪਿਸ਼ਾਬ ਪੀਤਾ ਸੀ ਇਸ ਘੋਰ ਮੰਤਰ ਦੇ ਸਿੱਧ ਕਰਨੇ ਕਰਕੇ ਇਹ ਜੇ ਰਾਧਾ ਸਵਾਮੀ ਹੈ ਉਹ ਸੁਪਾਰੀਆਂ ਖਾ ਖਾ ਕੇ ਬਿਸਤਰ ਥਾਣੀ ਕੱਢ ਕੇ ਉਹ ਉੱਤੇ ਆਪਦੇ ਭੋਜਨ ਦੇ ਬਰੂਰ ਤੇ ਆਪਦੇ ਅਸਰ ਅਸਰ ਪਾਉਂਦੇ ਆ, ਇਸ ਦੀ ਗੱਲ ਕਰਦੇ ਆ। ਹਾਂਜੀ, ਮਹਾਰਾਜ ਸਾਹਿਬ ਰਿਧੀਆਂ ਜੇ ਅੰਨ ਦੀ ਤੋੜਤਾ ਹੋ ਜਾਣੀ, ਪੰਜ ਸੇ ਰੱਖ ਦਿਨ ਤੱਕ ਮੁੱਕਣ ਨਾ ਦੇਣਾ, ਸਿੱਧੀਆਂ ਗੋਤ ਪ੍ਰਗਟ ਹੋ ਕੇ ਬੈਠ ਜਾਣਾ। ਤੇ ਉਹਨੂੰ ਫਿਰ ਉਹ ਆਪਦਾ ਚੜਿਆ ਗਿਆ, ਘੋੜਾ ਜਿਉਂਦਾ ਹੋ ਗਿਆ ਤੇ ਸੌ ਕਰਨ ਤੋਂ ਅੱਗੇ ਟੱਪ ਕੇ ਕਹਿਣ ਲੱਗਾ, ਬਾਬਾ ਜੀ ਘੋੜਾ ਮੇਰਾ ਮਰ ਗਿਆ ਸੀ ਤੇ ਘੋੜਾ ਮੇਰਾ ਜਿਉਂਦਾ ਹੋ ਗਿਆ, ਤੇਰੇ ਮੂੰਹ ਤਾਂ ਰਿਸ਼ਤਾ ਹੀ ਸਨ, ਰਿਧੀਆਂ ਸਿੱਧੀਆਂ ਦਾ ਤੈਨੂੰ ਕੀ ਸਵਾਦ ਆਇਆ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਰਿਧੀਆਂ ਸਿੰਘਾਂ ਹੋਰਨਾਂ ਨੂੰ ਸਵਾਦ ਹੈ, ਉਹਦਾ ਮੈਲ ਹੀ ਖਾਣ ਵਾਲੇ ਘੋੜੀ ਰਹਿ ਜਾਂਦੇ ਹਨ। ਜਿਹੜਾ ਸੰਯੋਗ ਪਦਾਰਥ ਦੀ ਪ੍ਰਾਪਤੀ ਹੋਣੀ ਹੈ ਤੇ ਵਿਯੋਗ ਜਿਹੜਾ ਪਦਾਰਥ ਦਾ ਵਿਛੜਨਾ। ਮਹਾਰਾਜ ਸਾਹਿਬ ਕਹਿੰਦੇ ਸਿੱਧੋ ਸਾਡੇ ਕਾਰਵਾਰੀ ਇਹੋ ਹੀ ਰੱਖੇ ਹੋਏ ਹੈ, ਹੋਰ ਕੋਈ ਕੁਠਾਰੀ ਤੇ ਲਾਂਗਰੀ ਨੀ ਰੱਖੇ ਹੋਏ। ਇਹ ਦੋਵੇਂ ਜਦੋਂ ਪਦਾਰਥ ਦਾ ਸੰਯੋਗ ਹੁੰਦਾ ਉਦੋਂ ਪਦਾਰਥ ਆਪ ਮਿਲਦਾ, ਜਦੋਂ ਪਦਾਰਥ ਵਿਛੜਨਾ ਹੁੰਦਾ ਉਦੋਂ ਚਲਿਆ ਜਾਂਦਾ। ਇਹ ਦੋਵੇਂ ਕਾਰਵਾਰੀ ਹਨ, ਕੁਠਾਰੀ ਕੰਮ ਤੇ ਲਾਉਂਦੇ ਹਨ। ਅਤੇ ਮਹਾਰਾਜ ਸਾਡੇ ਭਾਗ ਛਾਂਦੇ ਹੁੰਦੇ ਆ, ਵੱਡੇ ਵੱਡੇ ਭਰ ਜਾਂਦੇ ਆ ਸਾਡੇ ਆਪਣੇ ਖੱਪਰ। ਕਹਿੰਦੇ ਲੇਖੇ ਆਵਣ ਭਾਗ, ਜਿਹੜਾ ਪ੍ਰਲਭ ਦੇ ਲੇਖੇ ਅਨੁਸਾਰ ਜੀਆਂ ਨੂੰ ਜਿੰਨਾ ਸੁੱਖ ਜਿੰਨਾ ਦੁੱਖ ਜਿੰਨੀ ਪ੍ਰਭਤਾ ਜਿੰਨੀ ਛੁਟਿਆਈ ਹੋਣੀ ਹੈ, ਇਹ ਲੇਖੇ ਅਨੁਸਾਰ ਹੀ ਸਾਰਿਆਂ ਨੂੰ ਭਾਗ ਛਾਂਦੇ ਆ ਕੇ ਪ੍ਰਾਪਤ ਹੁੰਦੇ ਹਨ। ਇਹੋ ਹੀ ਛਾਂਦੇ ਵਰਤ ਰਹੇ ਹਨ। ਸਿੱਧੋ ਅਸੀਂ ਉਸ ਵਾਹਿਗੁਰੂ ਨੂੰ ਨਮਸਕਾਰ ਕਰਦੇ ਹਾਂ, ਇਸ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ ਜੋ ਸਾਰਿਆਂ ਦੇਸਾਂ ਆਦਿਕਾਂ ਚ ਆਇਆ ਹੋਇਆ ਹੈ। ਅਨਾਦ ਆਦਿ ਤੋਂ ਰਹਿਤ ਹੈ, ਅਨੀਲ ਗਿਣਤੀ ਤੋਂ ਰਹਿਤ ਹੈ, ਆਦ ਰੂਪ ਹੈ, ਨਾਸ਼ ਤੋਂ ਰਹਿਤ ਹੈ,
ਜੁਗ ਜੁਗ
ਜੁਗਾਂ ਜੁਗਾਂ ਜਾਂ ਅਨੇਕਾਂ ਆਕਾਰ ਵੀ ਧਾਰੇ ਹੈ, ਸੱਚੇ ਆਨੰਦ ਰੂਪ ਹੁਣ ਵੀ ਇੱਕੋ ਹੀ ਇਸ ਰੂਪ ਹੈ। ਇਸੇ ਪ੍ਰਕਾਰ ਫੇਰ ਜੇ ਸਤਿਗੁਰੂ ਮੇਰੇ ਤਾਈਂ ਤ੍ਰਿਪਤੀ ਕਿਵੇਂ ਪ੍ਰਾਪਤ ਹੋਵੇ, ਤਾਂ ਹਜ਼ੂਰ ਫਰਮਾਉਂਦੇ ਨੇ ਹੇ ਗੁਰਸਿੱਖ, ਜਿਨ੍ਹਾਂ ਚ ਬ੍ਰਹਮ ਗਿਆਨ ਰੂਪੀ ਭੁਗਤ ਭੋਜਨ ਨਹੀਂ ਨਾ ਪ੍ਰਾਪਤ ਹੁੰਦਾ, ਉਹਨਾਂ ਚ ਤ੍ਰਿਪਤੀ ਨਹੀਂ ਕਿਸੇ ਨੂੰ ਹੋ ਸਕਦੀ। ਸਭ ਭੁੱਖੇ ਹੀ ਰਹਿੰਦੇ ਆਸਾ ਕਰਕੇ, ਕ੍ਰਿਸ਼ਨਾ ਕਰਕੇ ਭੁੱਖੇ ਧਿਆਏ ਰਹਿੰਦੇ ਹਨ। ਬ੍ਰਹਮ ਗਿਆਨ ਹੀ ਤ੍ਰਿਪਤੀ ਕਰਨ ਵਾਲਾ ਭੋਜਨ ਹੈ, ਇਹਨੂੰ ਭੁਗਤ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਹੈ, ਇਹਨੂੰ ਆਪਣਾ ਭੋਜਨ ਜਾਣ ਕੇ ਧਾਰਨ
ਕਰੋ।
ਅਤੇ ਦਇਆ ਆਦਿਕ ਗੁਣ ਹੈ ਜਿਹੜੇ, ਇਹ ਦਇਆ ਹੀ ਭੰਡਾਰ ਨੇ, ਇਹਦੇ ਵਿੱਚ ਹੀ ਸਾਰੇ ਗੁਣ ਪ੍ਰਾਪਤ ਹੁੰਦੇ ਹੈ। ਦਇਆ ਇੱਕ ਜੈਨੀ ਹੈ, ਪੂਜ ਰੱਖਦੇ, ਉਹਨਾਂ ਪੂਜਾ ਦੀ ਮੂੰਹ ਅੱਗੇ ਪੱਟੀ ਬੰਨ ਕੇ ਰੱਖਦੇ ਹੈ, ਮੈਦਾਨ ਵਾਲੇ ਹੱਥ ਵੀ ਨਹੀਂ ਧੋਂਦੇ, ਇਹੀ ਜੀ ਦਇਆ ਨਹੀਂ ਚੰਗੀ ਹੈ। ਸੋ ਦਾਨੋ ਤੇ ਸਨਾਨੋ ਵੰਜੇ ਪੱਸ ਪਈ ਸਿਰ ਖੁੱਤੇ। ਸੋ ਦਇਆ ਕਰਨੀ ਜਿਹੜੀ ਜੀਆਂ ਦੇ ਉੱਤੇ, ਆਪਣੇ ਜੀਵ ਤੇ ਤਰਸ ਕਰਨਾ ਕਿ ਮੈਂ ਮੈਨੂੰ ਮਨੁੱਖਾ ਜਨਮ ਮਿਲਿਆ ਹੈ, ਮੇਰੀ ਕਲਿਆਣ ਜਿਵੇਂ ਹੋਵੇ ਉਹ ਉਪਾਅ ਕਰਨਾ, ਇਹ ਦਇਆ ਕਰਨੀ ਹੀ ਇਹ ਭੰਡਾਰਨ ਹੈ ਸ਼ੁਭ ਗੁਣਾਂ ਦੀ ਸਾਰਿਆਂ ਦੀ। ਅਤੇ ਫੇਰ ਉਹ ਬ੍ਰਹਮ ਸਰੂਪ ਜਦੋਂ ਸਖਿਆਤ ਹੋ ਜਾਂਦਾ ਹੈ, ਘਟਾਂ ਘਟਾਂ ਦੇ ਅੰਦਰ ਇੱਕ ਰਸ ਚਹਾਂ ਖਾਣੀਆਂ ਦੇ ਅੰਦਰ ਚੇਤਨ ਸੱਤਾ ਰੂਪੀ ਨਾਦ ਬਾਜਾ ਬਾਜਦਾ ਹੈ, ਉੱਥੇ ਬ੍ਰਹਮ ਵੇਤਾ ਆਪ ਹੀ ਨਾਥ ਸਵਾਮੀ ਬਣ ਜਾਂਦਾ ਹੈ, ਜਿਸਦੀ ਇੰਦਰੀਆਂ ਬਿਰਤੀਆਂ ਸਾਰੇ ਅੰਤਕਰਨ ਸੁਭਾਅ ਸਾਰੀਆਂ ਨਾਥੀ ਜਮਾਤਾਂ ਬਣ ਜਾਂਦੀਆਂ, ਸਾਰੀ ਸ੍ਰਿਸ਼ਟੀ ਅਧੀਨ ਹੋ ਜਾਂਦੀ ਹੈ। ਰਿਧੀਆਂ ਜਿਹੜੀ ਅੰਨ ਦੀ ਤੋੜਤਾ, ਸਿੱਧੀਆਂ ਜਿਹੜੀਆਂ ਹਨ, ਇਹਨੂੰ ਅਵਰਨ ਵਾਲਾ ਸਵਾਦ ਸਮਝਦੇ ਹੈ, ਅਗਿਆਨੀਆਂ ਨੂੰ ਸਵਾਦ ਹੈ, ਗਿਆਨਵਾਨ ਤਾਂ ਆਤਮਾਨੰਦ ਦੇ ਸਵਾਦ ਦੇ ਤੁਲ ਹੋ। ਰਿਧੀਆਂ ਸਿੱਧੀਆਂ ਕਿਹੜੀ ਚੀਜ਼ ਹੈ, ਉਹਦੇ ਵਿੱਚ ਸਿਰਫ ਸਭ ਮੋਹ ਹੈ, ਨਾ ਉਹਨਾਂ ਵਸੇ ਮਨ ਆਏ, ਕਿਉਂ ਸਮਝਦੇ ਹਨ। ਸੰਯੋਗ ਵਿਯੋਗ ਦੋਏ ਕਾਰ ਚ ਲਾਵ ਹੈ, ਸੰਯੋਗ ਗੁਰਾਂ ਦੇ ਦੁਆਰਾ ਜਿਹੜਾ ਮਹਾਂਵਾਕ ਦੀ ਪ੍ਰਾਪਤੀ ਹੋਣੀ ਹੈ, ਕਿਉਂ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਸੰਯੋਗ ਹੁੰਦਾ ਹੈ, ਤੇ ਅਗਿਆਨ ਦੀ ਜਿਹੜੀ ਨਿਵਿਰਤੀ ਹੈ, ਜੰਮਣ ਮਰਨ ਦਾ ਵਿਯੋਗ ਹੋ ਜਾਣਾ, ਇਸ ਪ੍ਰਕਾਰ ਇਹ ਕਾਰ ਚਲਾਉਣ ਵਾਲੇ ਹਨ। ਅਤੇ ਲੇਖੇ ਜਿਹੜੇ ਸ਼ਰਨ ਵਿੱਚ ਆ ਕੇ ਗੁਰਸਿੱਖ ਮਹਾਤਮਾ ਜਗਿਆਸੂ ਗੁਰਾਂ ਦੇ ਉਪਦੇਸ਼ ਨੂੰ ਹਿਰਦੇ ਰੂਪੀ ਕਾਗਜ਼ ਤੇ ਲਿਖ ਲੈਂਦੇ ਹੈ, ਉਹਨਾਂ ਦੇ ਭਾਗਾਂ ਚ ਬ੍ਰਹਮ ਗਿਆਨ ਰੂਪੀ ਛਾਂਦਾ ਆ ਕੇ ਪ੍ਰਾਪਤ ਹੁੰਦਾ ਹੈ। ਸਿੱਖ ਉਹਦਾ ਆਦੇਸ਼ ਜਿਹੜਾ ਉਪਦੇਸ਼ ਹੈ, ਵਿਧੀ ਪੱਖ ਦੁਆਰਾ ਵੀ ਕਥਨ ਕਰਦੇ ਹਨ ਮਹਾਤਮਾ ਉੱਤਮ ਅਧਿਕਾਰੀਆਂ ਨੂੰ, ਅਤੇ ਮੱਧਮ ਅਧਿਕਾਰੀਆਂ ਨੂੰ ਨਿਖੇਧ ਪੱਖ ਦੁਆਰਾ ਉਸਦਾ ਉਪਦੇਸ਼ ਦਿੰਦੇ ਹਨ। ਉਹ ਸਾਰੇ ਜਗ ਦਾ ਆਦੀ ਰੂਪ ਹੈ, ਅਨੀਲ ਗਿਣਤੀ ਤੋਂ ਰਹਿਤ ਹੈ, ਨਾਸ ਤੋਂ ਰਹਿਤ ਹੈ, ਅਨਾਦੀ ਹੈ, ਆਪ ਤੋਂ ਰਹਿਤ ਹੈ। ਯੁਗ ਚੋਂ ਸਾਧਨਾ ਦੇ ਯੁਗ ਸੰਯੁਗਤ ਹੋਵੇ, ਵਿਰਾਗ ਵੇਖ ਹਰ ਸੰਮਤੀ ਮੋਖ ਇੱਛਾ ਦੇ, ਅਤੇ ਫਿਰ ਯੁਗ ਸਰਵਣ ਮਨ ਵਿਆਸਨ ਤਤੋਂ ਦੇ ਸਾਧਨਾ ਦੇ ਸਹਿਤ ਹੋਵੇ, ਫਿਰ ਕਿਹੜਾ ਵੇਸ ਰੂਪ ਹੋ ਜਾਂਦਾ ਹੈ। ਅੱਗੇ ਕਥਨ ਕਰਦੇ ਹਨ ਕਿ ਹੇ ਮਹਾਰਾਜ, ਇੱਕ ਮਾਈ ਦੇ ਪਾਰਵਤੀ ਦੇ ਚੇਲੇ ਬਣ ਕੇ ਸਿੱਧ ਸਾਰੇ ਰਹਿੰਦੇ ਹਨ, ਆਪ ਵੀ ਉਸ ਪਾਰਵਤੀ ਨੂੰ ਮੰਨਣਾ ਕਰੋ ਤਾਂ ਆਪ ਕਹਿੰਦੇ ਹਨ ਹੇ ਭਾਈ, ਇੱਕ ਪਰਮੇਸ਼ਵਰੀ ਮਾਇਆਪਤੀ ਮਾਇਓ ਅਸਤੀ ਦੀ ਮਾਈ ਹੈ, ਇੱਕੋ ਹੀ ਪਰਮੇਸ਼ਵਰ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਉਪਾਸ ਜਗ ਦਿਖਾਇਆ, ਇੱਕੋ ਹੀ ਪਰਮੇਸ਼ਵਰ ਹੈ। ਉਹ ਪਰਮੇਸ਼ਵਰ ਦੇ ਨਾਲ ਜਿਹੜੀ ਮਾਇਆ ਹੈ ਇਹ ਉਸਦੇ ਨਾਲ ਜੁਗਤ ਜਦੋਂ ਕਲਪ ਤਦਾਤਮ ਸੰਬੰਧ ਨੂੰ ਪ੍ਰਾਪਤ ਹੋਈ, ਕਲਪ ਮਤ ਤਦ ਸੰਬੰਧ ਨੂੰ ਪ੍ਰਾਪਤ ਹੋਈ, ਉਹ ਸੱਚੇ ਅਨੰਦ ਸਰੂਪ ਨੇ ਜਦੋਂ ਆਪਦੀ ਸੱਤਾ ਪਾਈ ਵਿੱਚ ਸਗਰਭਤ ਭਾਵ ਨੂੰ ਪ੍ਰਾਪਤ ਹੋਈ, ਇਹ ਜਿਹੜੀ ਮਾਇਆ ਸੀ ਮਾਇਆ ਸਬਲੀਸ਼ਰ ਹੋਇਆ, ਤੇ ਉਸ ਵੇਲੇ ਜੁਗਤ ਸੰਯੁਗਤ ਹੋ ਕੇ ਵਿਚਾਰੀ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਮਾਇਆ। ਇਹਦੇ ਚੋਂ ਤਿੰਨ ਚੇਲੇ ਕੌਣ? ਬ੍ਰਹਮਾ ਜੀ ਜਗਤ ਨੂੰ ਰਚਣ ਵਾਲੇ, ਵਿਸ਼ਨੂੰ ਜੀ ਜਗਤ ਦੀ ਪਾਲਣਾ ਕਰਨ ਵਾਲੇ, ਸ਼ਿਵ ਜੀ ਜਗਤ ਦਾ ਸੰਹਾਰ ਕਰਨ ਵਾਲੇ, ਇਹ ਤਿੰਨ ਚੇਲੇ ਪ੍ਰਮਾਣ ਨੀਕ ਹੋਏ ਮਾਇਆ ਤੋਂ।
ਇੱਕ ਸੰਸਾਰੀ ਇੱਕ ਭੰਡਾਰੀ,
ਇੱਕ ਸੰਸਾਰ ਦੀ ਰਚਨਾ ਕਰਨ ਵਾਲਾ ਬ੍ਰਹਮਾ ਲੱਗ ਗਿਆ, ਇੱਕ ਵਿਸ਼ਨੂੰ ਭੰਡਾਰਾ ਦੇਣ ਵਾਲਾ ਸਤੋ ਗੁਣੀ ਲੱਗ ਗਿਆ, ਇੱਕ ਨੂੰ ਲਹਿਤਾ ਕਰਨ ਦੀ ਬਾਣ ਆਦਤ ਪੈ ਗਈ, ਇਸ ਪ੍ਰਕਾਰ ਸ਼ਿਵ ਜੀ ਹੋ ਗਿਆ ਪਰਲੋ ਕਰਨ ਵਾਲਾ। ਇਸੇ ਪ੍ਰਕਾਰ ਇੱਕੋ ਮਾਈ ਮਾਇਆ ਦਾ ਪਤੀ ਜੋ ਪਰਮੇਸ਼ਵਰ ਹੈ, ਉਹਦੇ ਸਹਿਤ ਜਦੋਂ ਕਲਪਤ ਆਤਮ ਸੰਬੰਧ ਨੂੰ ਮਾਇਆ ਪ੍ਰਾਪਤ ਹੋਈ, ਉਹਦੇ ਸੰਯੁਗਤ ਹੋਈ ਵਿਆਹੀ ਜਮਾਉਣਾ ਕੀਤਾ, ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਤਿੰਨ ਚੇਲੇ ਪ੍ਰਮਾਣਿਕ ਗੁਣ ਜਿਹੜੇ ਪੈਦਾ ਕੀਤੇ ਉਸਨੇ, ਇੱਕ ਸੰਸਾਰ ਵੀ ਪੈਦਾ ਕਰਨ ਵਾਲਾ ਰਜੋ ਗੁਣ ਪੈਦਾ ਹੋਇਆ, ਇੱਕ ਭੰਡਾਰੀ ਭੰਡਾਰਾ ਚਲਾਉਣ ਵਾਲਾ ਸਤੋ ਗੁਣ ਪੈਦਾ ਹੋਇਆ, ਇੱਕ ਨੂੰ ਲਹਿਤਾ ਕਰਨ ਦੀ ਆਦਤ ਤਮੋ ਗੁਣ ਪੈਦਾ ਹੋਇਆ, ਇਸ ਪ੍ਰਕਾਰ ਕਚਹਿਰੀਆਂ ਲਾਉਣ ਵਾਲਾ ਮੁਰਲਿਆਂ
ਦੀਆਂ,
ਇਹ ਤਿੰਨਾਂ ਗੁਣਾਂ ਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਜਿਵੇਂ ਮਹਾਰਾਜ ਨੂੰ ਪਾਉਂਦਾ ਹੈ ਉਵੇਂ ਇਹਨਾਂ ਨੂੰ ਚਲਾਉਂਦਾ ਹੈ। ਜਿਸ ਪ੍ਰਕਾਰ ਪਰਮੇਸ਼ਵਰ ਵੱਲੋਂ ਹੁਕਮ ਹੁੰਦਾ ਹੈ ਸਾਰੇ ਦੇਵਤੇ ਉਹਦੇ ਆਗਿਆ ਨਾਲ ਤਿੰਨੇ ਗੁਣ ਵੀ ਉਸੇ ਤਰ੍ਹਾਂ ਕਰਦੇ ਹਨ, ਉਹ ਪਰਮੇਸ਼ਵਰ ਉਹ ਵੇਖਦਾ ਹੈ ਇਹਨਾਂ ਨੂੰ, ਬ੍ਰਹਮਾ ਵਿਸ਼ਨੂੰ ਸ਼ਿਵ ਦੀ ਨਿਗਾਹ ਚ ਨੀ ਆਉਂਦਾ, ਆਪਣੀ ਦੇਹ ਦੀ ਹੰਗਤਾ ਕਰਕੇ ਬ੍ਰਹਮਾ ਵਿਸ਼ਨੂੰ ਸਿਰੇ ਤੇ ਅਨੰਤ ਤਿੰਨ ਕੋ ਮੋਹ ਪਿਆ ਮਨ ਮਦ
ਕਾ,
ਇਹ ਬੜਾ ਹੀ ਭਾਰੀ ਚਰਜ ਹੈ, ਇਹ ਆਪਣੇ ਆਪ ਨੂੰ ਬ੍ਰਹਮਾ ਆਪ ਆਰ ਬ੍ਰਹਮ ਬਖਾਨਾ, ਵਿਸ਼ਨ ਆਪ ਹੀ ਕੋ ਠਹਿਰਾਇਓ, ਮਹਾਂਦੇਵ ਅਚੁੱਤ ਕਹਿਵਾਇਓ, ਇਹ ਆਪ ਨੂੰ ਮਨ ਵੇਖੇ, ਉਹ ਪਰਮੇਸ਼ਵਰ ਦਿਸਦਾ ਨੀ, ਬੜਾ ਚਰਜ ਹੈ ਇਹ। ਇਸੇ ਪ੍ਰਕਾਰ ਉਹ ਚੇਤਨ ਬ੍ਰਹਮ ਵੇਖਦਾ ਤਿੰਨਾਂ ਗੁਣਾਂ ਨੂੰ, ਉਹਨਾਂ ਦੇ ਤਿੰਨਾਂ ਗੁਣਾਂ ਵਾਲੇ ਜੀਆਂ ਦੀ ਨਜ਼ਰ ਚ ਨੀ ਉਹ ਸਰੂਪ ਆਉਂਦਾ, ਇਹ ਬਣਾ ਅਸਚਰਜ ਹੈ। ਇਹ ਸਿੱਧੋ ਉਸ ਪਰਮੇਸ਼ਰ ਨੂੰ ਨਮਸਕਾਰ ਹੈ, ਸਾਡੀ ਨਮਸਕਾਰ ਹੈ, ਸਾਰੇ ਜਗਤ ਦਾ ਆਦਿ ਮੁੱਢ ਰੂਪ ਹੈ, ਅਨੀਲ ਗਿਣਤੀ ਤੋਂ ਰਹਿਤ ਹੈ, ਅਨਾਹਤ ਨਾਸ ਤੋਂ ਰਹਿਤ ਹੈ, ਉਹ ਜੁਗਾਂ ਜੁਗ ਜੀ ਕੋਈ ਅਨੇਕਾਂ ਰੂਪਾਂ ਨੂੰ ਧਾਰ ਕੇ ਫਿਰ ਵੀ ਕੋਈ ਸਰੂਪ ਰਹਿੰਦਾ ਹੈ। ਇਸੇ ਪ੍ਰਕਾਰ ਇੱਕ ਜੋ ਅਦਵੈਤ ਰੂਪ ਬ੍ਰਹਮ ਹੈ, ਕੱਕੇ ਦੇ ਕੰਨੇ ਚੋਂ ਐੜਾ ਕਰਨਾ, ਇੱਕ ਅਮਾਈ ਇੱਕ ਮਾਇਆ ਤੋਂ ਰਹਿਤ ਹੈ, ਉਹ ਪਰਮੇਸ਼ਵਰ ਉਹ ਸਦਾ ਸ਼ੁੱਧ ਸਰੂਪ ਹੈ, ਇੱਕ ਪਰਮੇਸ਼ਵਰ, ਅਤੇ ਉਸ ਪਰਮੇਸ਼ਵਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਜਿਨ੍ਹਾਂ ਜਗਿਆਸੂਆਂ ਦੀ ਬੁੱਧ ਗੁਰਾਂ ਦੇ ਮਹਾਂਵਾਕ ਦੇ ਜੁਗਤ ਸੰਯੁਗਤ ਵਿਆਹੀ ਪ੍ਰਸੂਤਾ ਭਾਗ ਨੂੰ ਪ੍ਰਾਪਤ ਹੋਈ ਹੈ, ਇੱਕ ਅਦਵੈਤ ਦੀ ਪ੍ਰਾਪਤੀ ਵਾਸਤੇ ਸ਼ੁੱਧੀ ਪ੍ਰਾਪਤੀ
ਵਾਸਤੇ
ਉਹਨਾਂ ਦੇ ਤਿੰਨ ਚੇਲੇ ਪ੍ਰਵਾਨ, ਤਿੰਨ ਸਰਵਣ ਮੰਨਣ ਅਧਿਆਸਨ, ਇਹ ਤਿੰਨ ਜਿਹੜੇ ਚੇਲੇ ਹਨ ਗਿਆਨ ਆਦਿਕ, ਇਹ ਪ੍ਰਮਾਣ ਨੀ ਕੋਲੇ ਚੋ ਪੈਦਾ
ਹੋਏ।
ਇੱਕ ਸੰਸਾਰੀ ਹੋਇਆ ਸਰਵਣ, ਪ੍ਰਮਾਣਗਤ ਸੰਸੇ ਦਾ ਆਰੀ ਵੈਰੀ ਇਹ ਸਰਵਣ ਹੋਇਆ। ਇੱਕ ਅਦਵੈਤ ਰੂਪ ਜੋ ਪਰਮੇਸ਼ਵਰ ਹੈ ਉਹਦੇ ਤਾਤਪਰਜ ਦਾ ਨਿਰਣਾ ਹੈ, ਨਿਸ਼ਚਾ ਕਰਨਾ ਹੈ, ਇੱਕ ਸਰਵਣ ਰੂਪ ਹੋਇਆ ਸੰਸਿਆਂ ਦਾ ਆਰੀ ਨਾਸਕ, ਅਤੇ ਇੱਕ ਭੰਡਾਰੀ ਮੰਨਣ ਰੂਪ ਹੋਇਆ ਪਰਮੇਸ਼ਰ ਸੰਸੇ, ਜਿਹੜੇ ਹਿਰਦੇ ਦੇ ਅੰਦਰ ਸੰਸੇ ਹੈ, ਮੰਨਣ ਚ ਸੰਸਾ ਰਹਿਣਾ ਵੀ ਬ੍ਰਹਮ ਤੇ ਜੀਵ ਇੱਕ ਕਿਵੇਂ ਹੈ, ਮੈਂ ਅਲਪਾਗਾ ਸਰਵਗ ਹੈ ਇਹ ਮੰਨਣ ਚ ਸੰਸਾ ਹੋਣਾ, ਇਹ ਗੁਰਾਂ ਦੇ ਵਿਸ਼ਨ ਭੇਜਤੀਆਂ ਬਾਅਦ ਜੁਗਤੀਆਂ ਦੁਆਰਾ, ਜਿਵੇਂ ਗੰਗਾ ਦਾ ਜਲ ਜਿਹੜਾ ਹੈ ਉਹ ਤੂੰਬੀ ਚ ਭਰ ਕੇ ਲਿਆਂਦਾ ਕਿਸੇ ਜਗਿਆਸੂ ਨੇ, ਕਹਿਣ ਲੱਗਾ ਲਓ ਜੀ ਮਹਾਰਾਜ ਮੈਂ ਗੰਗਾ ਦਾ ਜਲ ਲਿਆਇਆ, ਕਹਿੰਦੇ ਵੀ ਗੰਗਾ ਦਾ ਜਲ ਇਹ ਕਿਵੇਂ ਤੈਂ ਲਿਆਂਦਾ ਤੂੰਬੀ ਚ, ਕਹਿਣ ਲੱਗਾ ਮਹਾਰਾਜ ਉਹ ਪਰਿਵਾਰ ਨੂੰ ਛੱਡ ਦਿਓ, ਇਹਦਾ ਛੋਟਾਪੁਣਾ ਛੱਡ ਦਿਓ, ਸਵਾਦ ਤੇ ਚਟਿਆਈ ਵੇਖ ਲਓ ਹੋਈ ਹੈ। ਇਸੇ ਤਰ੍ਹਾਂ ਕਹਿਣ ਲੱਗੇ ਭਾਈ ਐਵੇਂ ਅਲਪੰਗਤਾ ਛੱਡ ਦੇ ਤੂੰਬੀ ਦੀ ਨਿਆਈ ਜੀਵ ਦੀ, ਤੇ ਸਰਵਗਤਾ ਛੱਡ ਦੇ ਈਸ਼ਵਰ ਪੁਣੇ ਦੀ, ਤੇ ਸੱਚ ਆਨੰਦ ਰੂਪ ਇੱਕੋ ਹੀ ਰੂਪ ਹੈ। ਇਸ ਪ੍ਰਕਾਰ ਮੰਨਣ ਕਰਾ ਕੇ ਭੇਦਕੀਆਂ ਬਾਹਰਕ ਜੁਗਤੀਆਂ ਦੁਆਰਾ, ਅਭੇਦਕੀਆਂ ਸਾਧਕ ਜੁਗਤੀਆਂ ਦੁਆਰਾ, ਇਸ ਪ੍ਰਕਾਰ ਭੰਡ ਕੌਣ ਪਰਜੇ ਬੁੱਧੀ ਉਹਦਾ ਅਰੀ ਹੈ, ਇਸ ਪ੍ਰਕਾਰ ਨਿਧਿਆਸਨ ਕਰਨਾ ਜਿਹੜਾ ਹੈ, ਇੱਕ ਫਿਰ ਅਪਰੋਹ ਗਿਆਨ ਐਸਾ ਹੈ ਜਿਹਨੂੰ ਲੈਤਾ ਕਰਨ ਦੀ ਬਾਣ ਹੈ, ਸੁਭਾਅ ਹੈ, ਸਾਰੇ ਬ੍ਰਹਮੰਡਾਂ ਖੰਡਾਂ ਦਾ ਭਾਵ ਕਰਕੇ ਨਿਰਤੂ ਮਗਨ ਨੇ ਸ਼ੁੱਧ ਬ੍ਰਹਮ ਨੂੰ ਸਖਿਆਤ ਕਰ ਦਿੰਦਾ ਹੈ। ਉਹ ਫਿਰ ਤੱਤ ਵੇਤਾ ਬ੍ਰਹਮ ਵੇਤਾ ਉਸ ਰੂਪ ਨੂੰ ਪਾ ਕੇ ਜਿਵੇਂ ਉਸ ਨੂੰ ਪਾਉਂਦਾ ਹੈ ਉਵੇਂ ਇੰਦਰੀਆਂ ਨੂੰ ਮਨ ਆਦਿਕਾਂ ਨੂੰ, ਉਹ ਰਿਹਾ ਪਸ਼ੂ ਵਾਂਗੂ ਨਹੀਂ ਉਹਦੇ ਸਿਰ ਦੇ, ਉਹ ਜਿਵੇਂ ਚਾਹੁੰਦਾ ਆਪਣੀ ਆਗਿਆ ਚ ਮਨ ਨੂੰ ਵੀ ਇੰਦਰੀਆਂ ਨੂੰ ਚਲਾਉਂਦਾ ਹੈ, ਤੇ ਜਗਿਆਸੂਆਂ ਨੂੰ ਵੀ ਆਪਣੇ ਅਨੁਸਾਰ ਹੋ ਕੇ ਚਲਾਉਂਦਾ ਹੈ। ਜਿਵੇਂ ਜਿਵੇਂ ਉਹਨਾਂ ਦਾ ਫਰਮਾਨ ਹੁੰਦਾ ਉਵੇਂ ਇਹ ਵਰਤਦੇ ਹਨ, ਉਲਟ ਨਹੀਂ ਚੱਲਦੇ। ਉਹ ਤੱਤ ਵੇਤਾ ਆਪਣੇ ਸਰੂਪ ਨੂੰ ਵੇਖਦਾ ਹੈ, ਉਹਨਾਂ ਅਗਿਆਨੀਆਂ ਦੀ ਨਿਗਾਹ ਚ ਨਹੀਂ ਆਉਂਦਾ, ਉਹ ਐਸਾ ਸਰੂਪ ਹੈ, ਉਹ ਕੈਸਾ ਵੇਖ ਹੈ, ਖੈ ਨਾਸ ਹੋਣ ਤੋਂ ਰਹਿਤ ਹੈ, ਨਿਤ ਰੂਪ ਬ੍ਰਹਮ ਹੈ ਉਹ, ਉਹਨਾਂ ਨੇ ਉਹ ਤਿੰਨਾਂ ਗੁਣਾਂ ਤੇ ਰਾਜੋ ਸਤੋ ਤਮੋ ਨੂੰ ਵੀ ਉਹ ਸਰੂਪ ਨਿਗਾਹ ਚ ਨਹੀਂ ਆਉਂਦਾ ਹੈ। ਇਹ ਬਹੁਤਾ ਵੱਡਾ ਹੈ, ਅਸਚਰਜ ਹੈ, ਇਹ ਐਸਾ ਸਰੂਪ ਹੈ, ਵਡਾਨ ਅਸਚਰਜ ਸਰੂਪ ਹੈ। ਇਹ ਸਿੱਖ ਆਦੇਸ਼ ਉਸ ਦਾ ਵਿਧੀ ਪੱਖ ਦੁਆਰਾ ਉਪਦੇਸ਼ ਦੱਸਦੇ ਹਾਂ ਤੇਰੇ ਤਾਈ, ਤੇ ਨਿਖੇਧ ਪੱਖ ਦੁਆਰਾ ਉਸ ਦਾ ਉਪਦੇਸ਼ ਦਿੰਦੇ ਹਾਂ। ਸਰਵ ਜਗ ਦਾ ਆਦ ਰੂਪ ਹੈ, ਅਨਿਲ ਗਿਣਤੀ ਤੋਂ ਰਹਿਤ ਹੈ, ਅਨਾਦੀ ਆਦ ਤੋਂ ਰਹਿਤ ਹੈ, ਅਨਾਥ ਨਾਸ ਤੋਂ ਰਹਿਤ ਹੈ, ਜੁਗਾਂ ਜਿਵੇਂ ਵਿਆਪਕ ਹੁੰਦਾ ਵੀ ਕੋਈ ਸਰੂਪ ਹੈ ਉਹ ਐਸਾ ਹੈ, ਜਿੱਦਾਂ ਪ੍ਰਸ਼ਨ ਕੀਤਾ ਮਹਾਰਾਜ ਜੇ ਆਪ ਸਿੱਧ ਬਣ ਜਾਓ, ਸਾਡੇ ਲੋਕਾਂ ਲੋਕਾਂ ਚ ਆਸਣ ਹੋ ਜਾਣ, ਲੋਕਾਂ ਲੋਕਾਂ ਚ ਭੰਡਾਰੇ ਹੋ ਜਾਣ, ਫਿਰ ਲੋਕ ਤੁਹਾਡੀ ਸਾਰੇ ਪੂਜਾ ਕਰਿਆ ਕਰਨ, ਤੁਹਾਡੀ ਕਾਰ ਭੇਟਾ ਦਿਆ ਕਰਨ, ਤਾਂ ਗੁਰੂ ਮਹਾਰਾਜ ਸਾਹਿਬ ਉੱਤਰ ਦਿੰਦੇ ਹਨ, ਜੇ ਸਿੱਧ ਸਾਡਾ ਤਾਂ ਉਸ ਪਰਮੇਸ਼ਰ ਦਾ ਆਸਣ ਸਾਰਿਆਂ ਲੋਕਾਂ ਲੋਕਾਂ ਵਿੱਚ ਹੀ ਹੈ, ਜਿੰਨੇ ਲੋਕ ਬ੍ਰਹਮ ਲੋਕ, ਵਿਸ਼ਨ ਲੋਕ, ਸ਼ਿਵਪੁਰੀ, ਕੁਬੇਰਪੁਰੀ, ਬੈਕੁੰਠ ਆਦਿਕ, ਮਾਤ ਲੋਕ, ਪਤਾਲ ਆਦਿਕ, ਸਾਰੇ ਲੋਕਾਂ ਲੋਕਾਂ ਚ ਉਸ ਪਰਮੇਸ਼ਰ ਦਾ ਆਸਣ ਲੱਗਾ ਹੋਇਆ ਹੈ, ਸਾਨੂੰ ਨਵਾਂ ਆਸਣ ਲਾਉਣ ਦੀ ਕੀ ਲੋੜ ਹੈ, ਅਤੇ ਲੋਕਾਂ ਲੋਕਾਂ ਚ ਉਹਦੇ ਭੰਡਾਰੇ ਹੈ, ਸਾਰਿਆਂ ਜੀਆਂ ਨੂੰ ਰੋਜੀ ਦੇ ਰਿਹਾ ਉਹ ਪਰਮੇਸ਼ਰ, ਅਤੇ ਜੀਆਂ ਨੂੰ ਜੋ ਕੁਝ ਪ੍ਰਾਪਤ ਕੀਤਾ ਇੱਕੇ ਵਾਰੀ ਪ੍ਰਾਪਤ ਹੋ ਗਿਆ, ਪਹਿਲੋਂ ਦੇ ਤਾਂ ਰਿਜਕ ਸੰਭਾਹਾ, ਪਿੱਛੋਂ ਦੇ ਤਾਂ ਜਮ ਤੋਂ ਪਾਹਾ, ਜੀ ਮਗਰੋਂ ਪੈਦਾ ਕੀਤੇ ਹੈ ਪਰਾਲਾਦ, ਪਹਿਲਾਂ ਸੁਣ ਮਰਦਾਨੇ ਲੈ ਸਦਾ, ਸਭ ਕੀ ਸੁਧ ਕਰਤਾਰ, ਦੇਹ ਬਣੀ ਪਸ਼ਚਾਤ ਹੈ ਪੂਰਵ ਬਣਾ ਆਹਾਰ, ਕਰਕੇ ਉਤਪੱਤੀ ਕਰਕੇ ਪਾਲਣ, ਉਹ ਸਿਰਜਣਹਾਰ ਸਾਰਿਆਂ ਦੀਆਂ ਕਰਤੂਤਾਂ ਨੂੰ, ਪਾਪ ਨੂੰ, ਪੁੰਨ ਨੂੰ, ਅਤੇ ਜੋਗੀਆਂ ਨੂੰ, ਭੋਗੀਆਂ ਨੂੰ, ਸਾਰਿਆਂ ਨੂੰ, ਸੋਗੀਆਂ ਨੂੰ, ਰੋਗੀਆਂ ਨੂੰ ਵੇਖਦਾ ਹੈ, ਉਹ ਸੱਚੇ ਪਰਮੇਸ਼ਰ ਦੀ ਜਿਹੜੀ ਕਾਰ ਹੈ ਜੀਆਂ ਦੇ ਪ੍ਰਬੰਧ ਚਲਾਉਣ ਦੀ, ਉਹ ਹੀ ਸੱਚੀ ਕਾਰ ਭੇਟਾ ਹੈ, ਅਸੀਂ ਹੋਰ ਕੋਈ ਕਾਰ ਭੇਟਾ ਦੀ ਲੋੜ ਨਹੀਂ ਰੱਖਦੇ ਕਿ ਸਾਨੂੰ ਕਾਰ ਭੇਟਾ ਆਵੇ। ਸਿੱਧੋ ਉਸ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ, ਤਿਸ ਨੂੰ ਫੇਰ ਨਮਸਕਾਰ ਹੈ, ਜੋ ਸਾਰੇ ਜਗ ਦਾ ਮੁੱਢ ਰੂਪ ਹੈ, ਗਿਣਤੀ ਤੋਂ ਰਹਿਤ ਹੈ, ਕਲੰਕ ਤੋਂ ਰਹਿਤ ਹੈ, ਆਪ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ, ਜੁਗਾਂ ਜੁਗਾਂ ਜਿਸ ਇੱਕ ਦਾ ਸਾਰਿਆਂ ਵਿੱਚ ਵੇਸ ਲਵਾਸ ਹੈ, ਐਸਾ ਉਹ ਸਰੂਪ ਹੈ ਪਰਮੇਸ਼ਰ, ਸਾਰਿਆਂ ਦੇਸਾਂ ਚ ਭੇਸਾਂ ਚ ਰਹਿ ਕੇ ਫਿਰ ਇੱਕ ਅਦਵੈਤ ਰੂਪ ਹੈ। ਇਸੇ ਪ੍ਰਕਾਰ ਮਹਾਰਾਜ ਉਸ ਪਰਮੇਸ਼ਰ ਦੀ ਪ੍ਰਾਪਤੀ ਕਿਸ ਪ੍ਰਕਾਰ ਹੋਵੇ ਤਾਂ ਕਹਿੰਦੇ ਹਨ ਹੇ ਗੁਰਸਿੱਖ ਆਸਣ ਜੋ ਆਸਣ ਵੈਸਣ ਫਿਰ ਨਾਰਾਇਣ, ਨਾਰਾਇਣ ਜੋ ਸਦਾ ਲੋਹੇ ਪ੍ਰਕਾਸ਼ ਰੂਪ ਹੈ, ਉਸ ਪ੍ਰਕਾਸ਼ ਰੂਪ ਦੇ ਵਿੱਚ ਜਿਹੜਾ ਚਿੱਦਾ ਇਸਤਤ ਹੋਣਾ ਹੈ, ਇਹੋ ਹੀ ਭਾਈ ਆਸਣ ਲਾਉਣਾ ਚਾਹੀਦਾ। ਇਹ ਅਖੰਡ ਆਸਣ ਹੈ ਜਿਹੜਾ ਵਾਹਿਗੁਰੂ ਵਿੱਚ ਚਿੱਤ ਜੁੜਿਆ ਰਹਿਣਾ ਹਰ ਵਕਤ ਲੋਹੇ ਪ੍ਰਕਾਸ਼ ਰੂਪ ਵਿੱਚ, ਇਹੋ ਹੀ ਆਸਣ ਹੈ ਲੋਹੇ ਭੰਡਾਰ। ਅਤੇ ਲੋਹੇ ਗਿਆਨ ਵਾਲਾ ਜਿਹੜਾ ਹਿਰਦਾ ਹੈ, ਇਹੋ ਹੀ ਬ੍ਰਹਮਾਨੰਦ ਦੀ ਭੋਗਤੀ ਭੋਜਨ ਦੀ ਪ੍ਰਾਪਤੀ ਰੂਪ ਭੰਡਾਰਾ ਹੈ। ਜੋ ਕੁਝ ਪਾਉਣਾ ਹੈ ਬ੍ਰਹਮ ਵੇਤੇ ਨੇ, ਇੱਕ ਵਾਰੀ ਜਦੋਂ ਸਤਿਗੁਰੂ ਨੇ ਉਪਦੇਸ਼ ਦਿੱਤਾ ਉਦੋਂ ਹੀ ਦਾਤ ਪ੍ਰਾਪਤ ਹੋ ਜਾਂਦੀ ਹੈ। ਇੱਕ ਏਕਾ ਬਖਸ਼ ਫਿਰ ਬਾਹਰ ਨਾ ਬੁਲਾਵੇ, ਇੱਕੇ ਵਾਰੀ ਬਖਸ਼ ਦਿੰਦੇ ਹੈ। ਮਗਰੋਂ ਜਿਹੜਾ ਹੈ ਅਭਿਆਸ ਕਰਨਾ ਹੈ ਉਹ ਸਾਧ ਸੰਗਤ ਜੀ ਪਕਾਉਣ ਵਾਸਤੇ ਹੈ, ਪ੍ਰਾਪਤੀ ਉਸੇ ਵੇਲੇ ਜਦੋਂ ਬਖਸ਼ਿਸ਼ ਹੁੰਦੀ ਹੈ ਮਹਾਰਾਜ ਦੀ, ਫਿਰ ਅਭਿਆਸ ਕਰਕੇ ਉਸ ਚੀਜ਼ ਨੂੰ ਪਕਾਈਦਾ ਹੈ। ਜੋ ਕੁਝ ਪਾਇਆ ਹੈ ਸਤਿਗੁਰਾਂ ਦੇ ਮਹਾਂਵਾਕ ਦੇ ਸਰਵਣ ਦੁਆਰਾ, ਇੱਕ ਵਾਰੀ ਹੈ ਮਨੁੱਖਾ ਜਨਮ, ਫਿਰ ਉਹ ਜੂਨਾਂ 'ਚ ਨਹੀਂ ਆਵੇਗਾ। ਇਹੋ ਹੀ ਇੱਕ ਜਨਮ ਜੋਨ ਫਿਰ ਜੋਨ, ਜਨਮ ਫਿਰ ਜੋਨ ਨਾ ਆਇਆ, ਨਾਨ ਘਰ ਕੇ ਦਰਸ ਮਾਇਆ, ਫਿਰ ਉਹ ਕਰਕੇ ਸਰਵਣ ਕਰਕੇ ਮੰਨਣ ਸਿਰਜਣਹਾਰ ਨੂੰ ਵੇਖ ਲੈਂਦਾ ਹੈ। ਜਿਵੇਂ ਕਰ ਹੱਥ ਦੇ ਉੱਤੇ ਹੱਥ ਰੱਖ ਕੇ ਵੇਖ ਲਈਦਾ, ਹਸਤਾਵਲ ਵੱਧ ਗਿਆਨ, ਐਂ ਜਿਵੇਂ ਹੱਥੇ ਹੱਥ ਰੱਖ ਕੇ ਵੇਖ ਲਈਦਾ, ਐਂ ਬ੍ਰਹਮ ਨੂੰ ਆਪਣਾ ਆਤਮਾ ਰੂਪ ਕਰਕੇ ਦ੍ਰਿਸ਼ਟਾ ਰੂਪ ਕਰਕੇ ਵੇਖ ਲੈਂਦਾ ਹੈ। ਦਿਸਣ ਵਾਲਾ ਵੀ ਦੇਖਣ ਵਾਲਾ ਵੀ ਆਪ ਹੀ ਹੈ।
ਨਾਨਕ ਸੱਚੇ ਕੀ ਸਾਚੀ ਕਾ,
ਉਹ ਤਤ ਵੇਤੇ ਹੋ ਕੇ ਫਿਰ ਸੱਚੇ ਆਪ ਸੱਚੇ ਚ ਮਿਲੇ ਹੋਏ ਹੈ, ਉਹਨਾਂ ਨੂੰ ਜੀਵਨ ਮੁਕਤੀ ਦੇ ਵਿੱਚ ਜੋੜਨ ਰੂਪ ਸਿੱਖਾਂ ਨੂੰ ਸੱਚੀ ਕਾਰ ਕਰਦੇ ਹੋ, ਉਹਨਾਂ ਤੋਂ ਭਾਵ ਭਗਤੀ ਕਰਾਉਂਦੇ ਹੈ, ਬ੍ਰਹਮ ਗਿਆਨ ਦਿੰਦੇ ਹੈ, ਇਸ ਪ੍ਰਕਾਰ ਸੱਚੀ ਉਹ ਕਾਰ ਕਰਦੇ ਹਨ। ਆਦੇਸ਼ ਵਿਧੀ ਪੱਖ ਦੁਆਰਾ ਉਸਦਾ ਉਪਦੇਸ਼ ਦਿੰਦੇ ਹੈ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ, ਨਖੇਲ ਪੱਖ ਦੁਆਰਾ ਰੂਪ ਨਾ ਦੇਖ ਨਾ ਰੰਗ ਤ੍ਰੈ ਗੁਣ ਤੇ ਪ੍ਰਭ ਭਿੰਨ, ਤੁਸਾਂ ਬੁਝਾਏ ਨਾਨਕ ਜੀ ਸੋਭਾ ਸੋ ਪ੍ਰਸੰਨ, ਤਿਸਦਾ ਆਦੇਸ਼ ਉਪਦੇਸ਼ ਦਿੰਦੇ ਹਨ। ਉਹ ਸਾਰੇ ਜਗਤ ਦਾ ਆਦਿ ਮੁੱਢ ਰੂਪ ਹੈ, ਅਨੀਲ ਗਿਣਤੀ ਤੋਂ ਰਹਿਤ ਹੈ, ਅਨੀਲ ਕਲੰਕਾਂ ਤੋਂ ਰਹਿਤ ਹੈ, ਅਨਾਦ ਨਾ ਤੁਸ ਬਾਪ ਨਾ ਮਾਇ ਕਿੰਤੂ ਜਾਇਆ, ਅਤੇ ਅਨਾਹਤ ਨਾਸ ਤੋਂ ਰਹਿਤ ਹੈ, ਇੱਕ ਰਸ ਹੈ। ਸਾਰਿਆਂ ਜੁਗਾਂ 'ਚ ਇੱਕੋ ਹੀ ਉਹ ਸਰੂਪ ਹੈ, ਐਸਾ ਸਰੂਪ ਹੈ। ਇਹ ਸਿੱਖ ਦੇ ਤਾਂ ਹੀ ਜੋਗੀ ਬਣਨ ਵਾਸਤੇ ਪਰਮੇਸ਼ੁਰ ਦੀ ਪ੍ਰਾਪਤੀ, ਇਹ ਯੋਗ ਦੀ ਇੱਛਾ ਕਰੇ ਕਿ ਮੈਂ ਯੋਗੀ ਬਣ ਕੇ ਪਾ ਲਾਂ। ਇਹ ਚੌਂ ਪੌੜੀਆਂ 'ਚ ਪਰਮੇਸ਼ੁਰ ਦੀ ਪ੍ਰਾਪਤੀ ਯੋਗ ਮਾਰਗ ਦੁਆਰਾ ਦਰਸਾਈ ਬ੍ਰਹਮ ਵਿਦਿਆ ਵਿੱਚ। ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।